नाम साहिब सचे पातशाह जी दे पावन पवित्र चरण शरण विच सोभाए मान गुरु सवारे सत संगी जनो संध्या वेले दे दीवान विच अमृत बचना दा कीर्तन आप जी ने श्रवण किया। धन गुरु अर्जुन देव सचे पातशाह जी दे पवित्र मुखारबिंद तो उच्चारण कीती हुई गाथा बाणी दा विवां सलोक आप जी ने श्रवण किया है, जिस दी विचार अज आपां गुरु कृपा नाल करनी है। इस विचार दा संखेप जिहा भाव आरंभ विच अर्ज करदियां कि अज दी विचार दा असल विच केंद्री तुरा की है। धन गुरु अर्जुन देव सचे पातशाह महाराज मेहर करदे ने कि कोई बंदा चार वेदां दा ज्ञाता होवे, 18 पुराणां दा ज्ञान उहदे कोल होवे, 6 शास्त्र उहने जबानी चेते कीते होण, साहिब कहिंदे ने इह वेद इह शास्त्र इह पुराण चेते करन दा ते विचारन दा तां लाभ है जे उस मनुख दे हिरदे विच एक ओंकार दा नाम टिक गया है। जे केवल विचार कीती, बहस मुबहसा कीता, केवल चुंच ज्ञान ते चुंच चर्चा बना के रखिया, साहिब कहिंदे फिर इहो जिहा ग्रंथ इहो जिहा ज्ञान दा की लाभ जे मनुख ने आत्मक उन्नती नहीं कीती। पर जिस दे हिरदे विच प्रभु दा नाम टिक गया, धन गुरु अर्जुन साहिब मेहर करदे ने ओ आप तां तरिया, ओदी संगत करन वाले अनेकां होर तर गए, ते साहिब कहिंदे ने इह दात किसे वड्डियां भागां वाले नूं नसीब हुंदी है। इह अज दे शलोक दा सिर्फ संखेप जिहा भाव है। आओ धन गुरु ग्रंथ साहिब दे चरणां दा ध्यान टिकाइए। चरणां दे ध्यान तो मुराद गुरु के शब्द विच अपने आप नूं जोड़न दा यतन करिए। जितना समा गुरु की हजूरी विच बैठने, मैं अक्सर अर्ज करना बार भावें साडी जिंदगी रुझेव्यां भरी है, जितना समा गुरु की हजूरी विच आउने आ उतना समा ही किते अंदर नाल संघर्ष करके देखिए। जिस नूं भाई साहिब भाई नंद लाल जी ने कहा सी खालसा सो जो करे नित जंग, असल विच खालसा ओवे जिहड़ा रोज अपने अंदर नाल युद्ध करके ਇਹਨਾਂ ਫੁਰਨਿਆਂ ਨੂੰ ਵਕਾਰਾਂ ਨੂੰ ਮਲੀਨ ਬਿਰਤੀ ਨੂੰ ਚੀਰ ਕੇ ਆਪਣੀ ਸੁਰਤ ਨੂੰ ਸ਼ਬਦ ਵੀ ਜੋੜ ਦਿੰਦਾ। ਉਤਨਾ ਸਮਾਂ ਹੀ ਆਪਣੇ ਅੰਦਰ ਨਾਲ ਸੰਘਰਸ਼ ਕਰਨ ਦਾ ਯਤਨ ਕਰੀਏ। ਗੁਰੂ ਸਾਹਿਬ ਬਖਸ਼ਣ ਟਿਕਾ ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਮਨੁੱਖ ਨੂੰ ਆਪਣੀ ਜ਼ਿੰਦਗੀ ਜੀਣ ਦੇ ਵਾਸਤੇ ਬਾਹਰ ਦੀ ਜਾਣਕਾਰੀ ਅਤ ਜ਼ਰੂਰੀ ਹੈ। ਉਸ ਜਾਣਕਾਰੀ ਲਈ ਆਪਾਂ ਸ਼ਬਦ ਗਿਆਨ ਵੀ ਵਰਤਨੇ ਆ, ਉਸ ਜਾਣਕਾਰੀ ਲਈ ਆਪਾਂ ਸ਼ਬਦ ਵਿਗਿਆਨ ਵੀ ਵਰਤਨੇ ਹਾਂ। ਬਾਹਰ ਦੇ ਮੈਟਰ ਵਿੱਚੋਂ ਜੋ ਅਸੀਂ ਖੋਜਨੇ ਆ ਉਸ ਲਈ ਸ਼ਬਦ ਵਿਗਿਆਨ ਵਰਤੇ ਗਏ ਨੇ, ਤੇ ਜਿਹੜਾ ਰੱਬ ਦਾ ਪਿਆਰਾ ਇਸ ਬਾਹਰ ਦੇ ਗਿਆਨ ਤੋਂ ਅੱਗੇ ਨਿਕਲ ਕੇ ਆਪਣੇ ਅੰਦਰ ਨੂੰ ਢੂੰਡਣ ਦਾ ਯਤਨ ਕਰਦਾ, ਮੂਲ ਨੂੰ ਪਹਿਚਾਨਣ ਦਾ ਯਤਨ ਕਰਦਾ, ਉਸ ਗਿਆਨ ਨੂੰ ਗੁਰਮਤਿ ਨੇ ਬ੍ਰਹਮ ਗਿਆਨ ਕਿਹਾ। ਜਿਹੜਾ ਆਪਣੇ ਅੰਦਰ ਨੂੰ ਖੋਜਣ ਤੁਰਿਆ, ਆਪਣੇ ਅੰਦਰ ਦੀ ਭਾਲ ਵਿੱਚ ਤੁਰਿਆ। ਹੁਣ ਜਿਨ੍ਹਾਂ ਨੇ ਆਪਣੇ ਅੰਦਰ ਨੂੰ ਖੋਜਿਆ ਉਹ ਆਪਣੀ ਜ਼ਿੰਦਗੀ ਦਾ ਤਜਰਬਾ, ਉਹ ਆਪਣੇ ਜੀਵਨ ਦੇ ਵਿੱਚ ਜੋ ਕੁਝ ਉਹਨਾਂ ਖੰਡਾਇਆ ਮਨੁੱਖਤਾ ਦੇ ਭਲੇ ਵਾਸਤੇ ਆਪਣੀ ਰਸਨਾ ਤੋਂ ਉਚਾਰ ਗਏ ਬਚਨ, ਬਾਅਦ ਵਿੱਚ ਉਹਨਾਂ ਦੇ ਬਚਨਾਂ ਨੂੰ ਸੰਗ੍ਰਹਿ ਕਰਕੇ ਇਕੱਠਿਆਂ ਕਰਕੇ ਹਰ ਧਰਮ ਦੇ ਅਨੁਯਾਈਆਂ ਨੇ ਆਪਣੇ ਆਪਣੇ ਪੈਗੰਬਰ ਦੇ ਉਹਨਾਂ ਸ਼ਬਦਾਂ ਨੂੰ ਉਹਨਾਂ ਉਪਦੇਸ਼ਾਂ ਨੂੰ ਇੱਕ ਥਾਂ ਤੇ ਇਕੱਤਰ ਕਰਕੇ ਗ੍ਰੰਥ ਬਣਾਏ, ਤੇ ਹਰ ਧਰਮ ਨੇ ਆਪਣੇ ਆਪਣੇ ਗ੍ਰੰਥਾਂ ਦਾ ਨਾਮ ਵੱਖਰਾ ਰੱਖਿਆ। ਆਪ ਇਕਾਗਰਤਾ ਬਖਸ਼ੋ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਸਿਰਫ ਅਰਜ਼ ਕਰਨੀ ਚਾਹੁੰਦਾ। ਫਿਰ ਉਹਦਾ ਮਤਲਬ ਇਹ ਸੀ ਵੀ ਇਹ ਜਿਹੜੇ ਗ੍ਰੰਥ ਨੇ, ਜਿਤਨੇ ਵੀ ਅਵਤਾਰੀ ਪੁਰਸ਼ ਆਏ, ਪੈਗੰਬਰ ਆਏ, ਜੋ ਉਹ ਉਪਦੇਸ਼ ਸਾਨੂੰ ਦੇ ਕੇ ਗਏ, ਇਹਨੂੰ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀ ਇਨਸਾਨ ਦੀ ਜਿਹੜੀ ਇਹ ਪੀੜ੍ਹੀਆਂ ਨੇ, ਇਹਨੂੰ ਪੜ੍ਹੇ, ਇਹਨੂੰ ਵਿਚਾਰੇ, ਤੇ ਜੋ ਕੁਝ ਉਹਨਾਂ ਨੇ ਆਪਣੇ ਅੰਦਰੋਂ ਸੁੱਖ ਹਾਸਲ ਕੀਤਾ, ਇਹਨਾਂ ਬਚਨਾਂ ਨੂੰ ਕਮਾ ਕੇ ਇਹਦੀ ਜ਼ਿੰਦਗੀ ਵਿੱਚ ਵੀ ਸੁੱਖ ਆ ਸਕੇ, ਇਹਦੇ ਅੰਦਰ ਨੂੰ ਸੁੱਖ ਮਿਲ ਜਾਏ। ਦੁਨੀਆਂ ਵਿੱਚ ਅਨੇਕਾਂ ਅੰਦਰ ਦੇ ਗਿਆਨ ਦੇ ਗ੍ਰੰਥ ਉਪਲਬਧ ਨੇ। ਮੈਂ ਅਰਜ਼ ਕਰਾਂ, ਅੱਜ ਸਾਹਿਬ ਨੇ ਇੱਥੇ ਸਿਰਫ ਤਿੰਨਾਂ ਦਾ ਜ਼ਿਕਰ ਕੀਤਾ, ਵੇਦ, ਪੁਰਾਣ ਤੇ ਸ਼ਾਸਤਰ। ਸਤਿਗੁਰੂ ਕਹਿੰਦੇ ਨੇ ਵੇਦਾਂ ਦੇ ਵੀ ਗੂੜ ਗਿਆਨੀ ਮਿਲਦੇ ਨੇ, ਪੁਰਾਣਾਂ ਨੂੰ ਵੀ ਪੜ੍ਹਨ ਵਾਲੇ ਮਿਲਣਗੇ, ਸ਼ਾਸਤਰ ਦੇ ਗਿਆਤਾ ਵੀ ਮਿਲਣਗੇ, ਕੁਰਾਨ ਵੀ ਪੜ੍ਹਨ ਵਾਲੇ ਮਿਲਣਗੇ, ਬਾਈਬਲ ਨੂੰ ਵੀ ਖੋਜਣ ਵਾਲੇ ਸੱਜਣ ਮਿਲਣਗੇ, ਤੋਰੇਤ ਜੰਬੂਰ ਤੇ ਅੰਜੀਲ ਨੂੰ ਵੀ ਪੜ੍ਹਨ ਵਾਲੇ ਸੱਜਣ ਮਿਲਣਗੇ, ਗੀਤਾ ਦਾ ਵੀ ਪਠਨ ਪਾਠਨ ਕਰਨ ਵਾਲੇ ਮਿਲਣਗੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਨੂੰ ਵੀ ਆਪਾਂ ਪੜ੍ਹਨੇ ਆ, ਪਰ ਇੱਕ ਗੱਲ ਚੇਤੇ ਰੱਖੀਏ, ਇਸ ਵਿਦਿਆ ਦਾ, ਇਸ ਪੜ੍ਹਾਈ ਦਾ ਲਾਭ ਤਾਂ ਹੈ ਜੇ ਅਸੀਂ ਆਪਣੇ ਆਤਮਕ ਜੀਵਨ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਟਿਕਾ ਸਕੀਏ। ਜੇ ਪੜ੍ਹ ਲਿਆ, ਵਿਦਿਆ ਬੰਦੇ ਨੇ ਧਾਰ ਗ੍ਰਹਿਣ ਕਰ ਲਈ, ਉਸ ਵਿਦਿਆ ਨਾਲ ਆਪਣਾ ਅਮਲੀ ਜੀਵਨ ਨਾ ਬਣਾਇਆ, ਤੇ ਕਈ ਵਾਰੀ ਉਹ ਵਿਦਿਆ ਦਾ ਅਹੰਕਾਰ ਵੀ ਬੰਦੇ ਲਈ ਦੁਖਦਾਈ ਬਣ ਜਾਂਦਾ ਹੈ। ਵਿਦਿਆ ਤਾਂ ਇੱਕ ਪਰਮਾਤਮਾ ਦੀ ਦਿੱਤੀ ਹੋਈ ਤਾਕਤ ਸ਼ਕਤੀ ਹੈ, ਤੇ ਸਿਆਣੇ ਪੁਰਸ਼ ਕਹਿੰਦੇ ਨੇ ਕਿ ਉਹੀ ਪਾਣੀ ਜੋ ਸਾਡੀ ਜ਼ਿੰਦਗੀ ਦਾ ਆਧਾਰ ਹੈ, ਜਿਸ ਦੇ ਪੀਣ ਨਾਲ ਸਾਨੂੰ ਜੀਵਨ ਮਿਲਦਾ, ਤੇ ਬਾਬਾ ਜੀ ਨੇ ਜਿਸ ਨੂੰ ਪਾਣੀ ਦੇ ਸੰਬੰਧੀ ਸ਼ਬਦ ਕਹੇ ਨੇ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਉਹ ਪਾਣੀ ਜੋ ਮਨੁੱਖ ਦੀ ਜ਼ਿੰਦਗੀ ਦਾ ਸਹਾਰਾ ਹੈ, ਜਿਸ ਤੋਂ ਬਿਨਾਂ ਨਾ ਮਨੁੱਖ, ਨਾ ਪੇੜ, ਨਾ ਪੰਛੀ, ਨਾ ਜਾਨਵਰ, ਕੋਈ ਵੀ ਚੀਜ਼ ਜੀਵਤ ਨਹੀਂ ਰਹਿ ਸਕਦੀ। ਪਰ ਜਦੋਂ ਇਸ ਪਾਣੀ ਦੀ ਬਹੁਤਾਤ ਹੋ ਜਾਏ, ਤੇ ਕਈ ਵਾਰੀ ਇਹ ਪਾਣੀ ਮਨੁੱਖ ਦੀ ਜ਼ਿੰਦਗੀ ਦੀ ਤਬਾਹੀ ਦਾ ਕਾਰਨ ਬਣ ਜਾਂਦਾ। ਮੇਰੀ ਬੇਨਤੀ ਸਿਰਫ ਸਮਝੋ, ਵਿਦਿਆ ਪੜ੍ਹਨੀ ਕੋਈ ਮਾੜੀ ਗੱਲ ਨਹੀਂ, ਪਰ ਜੇ ਵਿਦਿਆ ਦਾ ਅਹੰਕਾਰ ਉਹਦੇ ਅੰਦਰ ਦੀ ਹਉਮੈ ਇਤਨੀ ਕੁ ਵੱਧ ਜਾਏ, ਤੇ ਹੋ ਸਕਦਾ ਉਹਦਾ ਤਜਰਬਾ, ਉਹਦਾ ਗਿਆਨ ਹੀ ਉਹਦੀ ਆਤਮਕ ਮੌਤ ਦਾ ਕਾਰਨ ਬਣ ਜਾਏ। ਪਾਣੀ ਜ਼ਿੰਦਗੀ ਦਾ ਸਹਾਰਾ ਹੈ, ਪਰ ਜੇ ਪਾਣੀ ਦੀ ਇੱਕ ਲਹਿਰ ਉੱਠੀ, ਲੱਖਾਂ ਲੋਕਾਂ ਨੂੰ ਆਪਣੇ ਵਿੱਚੋਂ ਸਮਾ ਗਈ, ਹੈ ਤਾਂ ਉਹ ਵੀ ਪਾਣੀ, ਪਰ ਚੇਤੇ ਰੱਖਿਓ ਉਹਦੀ ਵਧੀ ਹੋਈ ਬਹੁਤਾਤ ਨੇ ਲੋਕਾਂ ਨੂੰ ਤਬਾਹ ਕਰਕੇ ਰੱਖ ਦਿੱਤਾ। ਤੇ ਇੱਕ ਪਾਣੀ ਉਹ ਵੀ ਜੇ ਪਿਆਸੇ ਦੇ ਮੂੰਹ ਵਿੱਚ ਪਾਈਏ ਤੇ ਅਸਲ ਵਿੱਚ ਉਸ ਮਰਦੇ ਤੜਪਦੇ ਬੰਦੇ ਨੂੰ ਜ਼ਿੰਦਗੀ ਮਿਲ ਜਾਂਦੀ ਹੈ। ਪਿਆਰਿਓ, ਇੱਕ ਗਿਆਨ ਉਹ ਹੈ ਜਿਸ ਗਿਆਨ ਦੇ ਨਾਲ ਸਾਡੇ ਅੰਦਰ ਨੂੰ ਜੀਵਨ ਮਿਲਣਾ ਹੈ, ਤੇ ਜੇ ਵਿਦਿਆ ਪੜ੍ਹ ਕੇ ਆਪਣੀ ਹਉਮੈ ਦੀ ਸਿਖਰ ਤੇ ਬੈਠੇ ਰਹੇ ਤੇ ਚੇਤੇ ਰੱਖਿਓ ਉਹ ਹੰਕਾਰੀ ਵਿਦਿਆ, ਅਹੰਕਾਰ ਵਾਲਾ ਜੋ ਗਿਆਨ ਹੈ ਉਹ ਬੰਦੇ ਦੇ ਅੰਦਰ ਦੀ ਤਬਾਹੀ ਵੀ ਕਰ ਸਕਦਾ ਹੈ। ਮੈਂ ਤਿੰਨ ਚਾਰ ਪ੍ਰਮਾਣ ਹੋਰ ਅਰਜ਼ ਕਰਨੇ ਚਾਹੁੰਦਾ ਇਸ ਸ਼ਲੋਕ ਦੀ ਵਿਆਖਿਆ ਤੋਂ ਪਹਿਲਾਂ। ਹੁਣ ਇੱਕ ਲੋਹਾ ਹੈ, ਉਹਦਾ ਆਪਾਂ ਤਾਲਾ ਬਣਾਉਣੇ, ਜਿਹਨੂੰ ਅਸੀਂ ਆਮ ਸ਼ਬਦ ਪਿੰਡਾਂ ਥਾਵਾਂ ਤੇ ਵਰਤਨੇ ਆ ਜੰਦਰਾ, ਅਸੀਂ ਤਾਲਾ ਬਣਾਇਆ ਉਹ ਵੀ ਲੋਹੇ ਦਾ ਹੈ, ਸੰਗਲ ਜਿਹੜਾ ਉਹ ਵੀ ਲੋਹੇ ਦਾ ਹੈ। ਕਿਸੇ ਬੰਦੇ ਦੇ ਪੈਰਾਂ ਨੂੰ ਸੰਗਲ ਪਾ ਕੇ ਤਾਲਾ ਮਾਰ ਦਿੱਤਾ, ਇੱਕ ਉਹ ਲੋਹੇ ਜਿਹੜਾ ਬੰਦੇ ਦੇ ਅੰਦਰ ਨੂੰ ਬੰਦੇ ਦੇ ਪੈਰਾਂ ਨੂੰ ਜਕੜੀ ਬੈਠਾ ਹੈ, ਤੇ ਇੱਕ ਛੋਟੀ ਜਿਹੀ ਲੋਹੇ ਦੀ ਚਾਬੀ ਹੈ ਜਿਹੜੀ ਉਸ ਤਾਲੇ ਵਿੱਚ ਲੱਗ ਜਾਏ ਤੇ ਬੰਦੇ ਦੇ ਸੰਗਲ ਖੋਲ ਜਾਂਦੀ ਹੈ, ਉਹ ਮੁਕਤ ਕਰ ਦਿੰਦੀ ਹੈ। ਇੱਕ ਵਿਦਿਆ ਉਹ ਹੈ ਜਿਹੜੀ ਅਹੰਕਾਰ ਬਣ ਕੇ ਤੇਰੇ ਲਈ ਕੇਵਲ ਤਾਲਾ ਜੰਜੀਰਾਂ ਜਾਂ ਬੰਧਨ ਨਾ ਬਣ ਜਾਏ, ਤੇ ਇੱਕ ਰੱਬੀ ਗਿਆਨ ਉਹ ਹੈ ਜਿਹੜਾ ਇੱਕ ਗੁਰੂ ਕਾ ਸ਼ਬਦ ਬੰਦੇ ਦੇ ਕਰੋੜਾਂ ਜਨਮਾਂ ਦੇ ਲੱਗੇ ਹੋਏ ਤਾਲੇ ਨੂੰ ਖੋਲ ਦਿੰਦਾ ਹੈ। ਸਤਿਗੁਰੂ ਨੇ ਅੰਮ੍ਰਿਤ ਵਚਨ ਵੀ ਬਾਣੀ ਵਿੱਚ ਕਹੇ ਨੇ ਤੇ ਅਸੀਂ ਉਹ ਵਚਨ ਪੜ੍ਹਨੇ ਹਾਂ ਕਿ ਗੁਰ ਕੁੰਜੀ ਪਾਹੋ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਖੱਤ। ਇੱਕ ਉਹ ਲੋਹਾ ਜਿਹੜਾ ਬੰਧਨ ਬਣਦਾ ਤੇ ਉਹਦੇ ਵਰਗੀ ਲੋਹਾ ਛੋਟਾ ਜਿਹਾ ਜਿਹੜਾ ਸਾਡੇ ਬੰਧਨ ਨੂੰ ਖੋਲ ਦਿੰਦਾ। ਇੱਕ ਉਹ ਲੋਹਾ ਜਿਹੜਾ ਚਾਕੂ ਦਾ ਰੂਪ ਛੁਰੇ ਦਾ ਰੂਪ ਧਾਰਨ ਕਰਦਾ ਤੇ ਮਨੁੱਖ ਨੂੰ ਕਤਲ ਕੀਤਾ ਜਾ ਸਕਦਾ ਉਹਦੇ ਨਾਲ, ਤੇ ਇੱਕ ਉਸੇ ਲੋਹੇ ਦੀ ਬਣੀ ਕੋਈ ਢਾਲ ਹੈ ਜੇ ਕੋਈ ਅੱਗੋਂ ਵਾਰ ਕਰੇ ਖੰਜਰ ਦਾ ਤਲਵਾਰ ਦਾ ਤੇ ਉਸ ਢਾਲ ਨਾਲ ਉਸ ਲੋਹੇ ਨਾਲ ਵਾਰ ਰੋਕਿਆ ਵੀ ਜਾ ਸਕਦਾ। ਇੱਕ ਉਹ ਅੱਗ ਹੈ ਜਿਹੜੀ ਹਨੇਰੇ ਵਿੱਚ ਬਲ ਗਏ ਤੇ ਠੋਕਰਾਂ ਖਾਂਦਿਆਂ ਹੋਇਆਂ ਨੂੰ ਰਸਤਾ ਮਿਲਦਾ, ਚਾਨਣ ਮਿਲਦਾ। ਤੇ ਪਿਆਰਿਓ, ਇੱਕ ਉਹ ਅੱਗ ਹੈ ਜਿਹੜੀ ਘਰ ਨੂੰ ਲੱਗ ਜਾਏ ਤੇ ਸਾੜ ਕੇ ਰਾਹ ਕਰ ਦਿੰਦੀ ਹੈ। ਬੇਨਤੀ ਸਮਝਿਓ, ਗਿਆਨ ਗਿਆਨ ਵਿੱਚ ਅੰਤਰ ਹੈ। ਮੈਂ ਸਿਰਫ ਚਾਰ ਪ੍ਰਮਾਣ ਅਰਜ਼ ਕੀਤੇ ਨੇ ਸਮਝਣ ਲਈ। ਇੱਕ ਪਾਣੀ ਉਹ ਜਿਹੜਾ ਸਾਡੀ ਜ਼ਿੰਦਗੀ ਦਾ ਸਹਾਰਾ ਬਣ ਜਾਏ, ਤੇ ਉਹ ਵੀ ਪਾਣੀ ਜਿਹੜਾ ਸਾਡੇ ਘਰਾਂ ਨੂੰ ਰੋੜ ਕੇ ਲੈ ਜਾਂਦਾ ਹੈ। ਇੱਕ ਲੋਹਾ ਉਹ ਜਿਹੜਾ ਪੈਰਾਂ ਵਿੱਚ ਸੰਗਲ ਤਾਲਾ ਤੇ ਜ਼ੰਜੀਰ ਬੰਧਨ ਬਣ ਜਾਏ, ਤੇ ਇੱਕ ਨਿੱਕਾ ਜਿਹਾ ਲੋਹੇ ਦਾ ਟੁਕੜਾ ਉਹ ਜਿਹੜਾ ਲੱਗੀ ਹੋਈ ਜ਼ੰਜੀਰ ਤੇ ਤਾਲੇ ਨੂੰ ਖੋਲ ਸਕੇ। ਇੱਕ ਸ਼ੁਰਾ ਉਹ ਜਿਹੜਾ ਮਨੁੱਖ ਉੱਤੇ ਵਾਰ ਕਰੇ ਤੇ ਮੌਤ ਹੋ ਸਕਦੀ ਏ। ਇੱਕ ਲੋਹੇ ਦੀ ਬਣੀ ਹੋਈ ਢਾਲ ਜਿਹੜੀ ਖੁੰਡੇ ਵਾਰ ਤੋਂ ਮਨੁੱਖ ਦੇ ਸਰੀਰ ਨੂੰ ਰੋਕ ਸਕਦੀ ਹੈ। ਇੱਕ ਚਾਨਣ ਉਹ ਜਿਹਦੇ ਨਾਲ ਸਾਨੂੰ ਹਨੇਰੇ ਵਿੱਚ ਰਸਤਾ ਮਿਲਦਾ। ਇੱਕ ਅੱਗ ਉਹ ਜਿਹਦੇ ਨਾਲ ਸਾਡੇ ਪੇਟ ਦੀ ਭੁੱਖ ਦੂਰ ਹੁੰਦੀ ਏ। ਤੇ ਪਿਆਰਿਓ, ਇੱਕ ਅੱਗ ਉਹ ਜਿਹੜੀ ਕਈ ਸਾਲਾਂ ਦੀ ਕੀਤੀ ਹੋਈ ਮਿਹਨਤ ਨੂੰ ਇੱਕ ਖਿੰਨ ਵਿੱਚ ਸਾੜ ਕੇ ਸਵਾਹ ਕਰ ਦਿੰਦੀ ਹੈ। ਮੈਂ ਤਾਂ ਅਰਜ਼ ਕੀਤੀ, ਇੱਕ ਗਿਆਨ ਉਹ ਹੈ ਜਿਹੜਾ ਸਾਡੇ ਅੰਦਰ ਦੇ ਬੰਧਨ ਖੋਲਦਾ, ਤੇ ਇੱਕ ਵਿਦਿਆ ਉਹ ਵੀ ਜਿਹੜੇ ਪੜ੍ਹਨ ਦੇ ਨਾਲ ਬੰਦਾ ਅੰਦਰੋਂ ਅਹੰਕਾਰੀ ਹੋ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਦੋ ਬਚਨ ਸੀ ਪੜ੍ਹਨੇ। ਇੱਕ ਤਾਂ ਬਿਲਕੁਲ ਦੁਨਿਆਵੀ ਤੌਰ ਤੇ ਕੋਰਾ ਅਨਪੜ੍ਹ ਹੈ ਜਿਹਨੂੰ ਸਮਝ ਕੋਈ ਨਹੀਂ, ਤੇ ਇੱਕ ਬੰਦਾ ਉਹ ਵੀ ਜਿਹਦੇ ਕੋਲ ਬੋਲਣ ਦਾ ਵੀ ਸ਼ਿਸ਼ਟਾਚਾਰ ਹੈ, ਜਿਹਦੇ ਕੋਲ ਚਾਰ ਬੰਦਿਆਂ ਵਿੱਚ ਬੈਠ ਕੇ ਗੱਲ ਕਰਨ ਦੀ ਤਹਿਜ਼ੀਬ ਵੀ ਹੈ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਬੰਦੇ ਕੋਲ ਬੋਲਣ ਦਾ ਸਲੀਕਾ ਹੈ, ਉਹਦੇ ਕੋਲ ਪੜ੍ਹਨ ਦੀ ਸਮਰੱਥਾ ਹੈ, ਉਹਦੇ ਕੋਲ ਲਿਖਣ ਦੀ ਸਮਰੱਥਾ ਹੈ, ਜੇ ਉਹ ਪੜ੍ਹਿਆ ਲਿਖਿਆ ਹੋਇਆ ਬੰਦਾ ਰੱਬ ਨੂੰ ਭੁਲਾ ਕੇ ਅਹੰਕਾਰੀ ਹੈ, ਤੇ ਗੁਰੂ ਜੀ ਕਹਿੰਦੇ ਨੇ ਉਹਦੇ ਵਰਗਾ ਮੂਰਖ ਹੋਏ ਦੀ। ਤੇ ਜੇ ਅਨਪੜ੍ਹ ਬੰਦਾ ਅੰਦਰੋਂ ਨਿਰਮਲਤਾ ਹੀ ਲੈ ਕੇ ਰੱਬ ਦੇ ਨਾਮ ਨੂੰ ਜਪਦਾ ਤੇ ਸੱਚ ਜਾਣੋ ਉਹ ਪਰਮ ਗਤੀ ਨੂੰ ਪ੍ਰਾਪਤ ਕਰ ਸਕਦਾ। ਹਜ਼ੂਰ ਦੇ ਇਹ ਬਚਨ ਅਸੀਂ ਪੜ੍ਹਨੇ ਆ ਕਿ ਪੜ੍ਹਿਆ ਮੂਰਖ ਆਖੀਐ। ਹਾਲਾਂਕਿ ਪੜ੍ਹੇ ਨੂੰ ਤਾਂ ਲੋਕ ਅਦਬ ਦਿੰਦੇ ਨੇ, ਸਤਿਕਾਰ ਦਿੰਦੇ ਨੇ, ਸਰਪਾਉ ਦਿੰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਜਿਸ ਬੰਦੇ ਅੰਦਰ ਲਾਲਚ ਹੈ, ਇਹ ਦੋ ਸ਼ਬਦ ਨੇ, ਇੱਕ ਲੱਭ ਤੇ ਇੱਕ ਲੋਭ। ਕਈ ਵਾਰੀ ਇਹਦੇ ਅਸੀਂ ਅਰਥ ਕਰਨੇ ਆ ਲੱਭ ਦੇ ਅਰਥ ਵੀ ਅਸੀਂ ਲਾਲਚੀ ਕਰ ਦਿੰਦੇ ਹਾਂ, ਪਰ ਗੁਰਮੁਖ ਵਿਦਵਾਨ ਇਹਦੇ ਅਰਥ ਕਰਦੇ ਨੇ। ਲੱਭ ਦਾ ਅਖਰੀ ਅਰਥ ਹੁੰਦਾ ਇਹਨਾਂ ਇੰਦਰੀਆਂ ਦਾ ਚਸ਼ਕਾ, ਜੀਭ ਦਾ ਚਸ਼ਕਾ, ਤੇ ਲੋਭ ਦਾ ਅਰਥ ਹੁੰਦਾ ਬਾਹਰ ਦੇ ਪਦਾਰਥਾਂ ਨੂੰ ਤਵੇ ਨਾਲ ਆਪਣੇ ਘਰ ਵਿਚ ਲੈ ਕੇ ਆਉਣਾ। ਹੁਣ ਲੱਭ ਦਾ ਜ਼ਬਾਨ ਨਾਲ ਸਵਾਦ ਚੱਖਿਆ ਜਾ ਸਕਦਾ, ਪਰ ਜ਼ਬਾਨ ਨਾਲ ਬਾਹਰੋਂ ਆਉਂਦੇ ਹੋਏ ਸੋਨੇ ਦੇ ਨਾਲ ਕਿਸੇ ਨੇ ਰਸ ਨਹੀਂ ਲੈਣਾ। ਜ਼ਬਾਨ ਦੇ ਨਾਲ ਅਸੀਂ ਭੋਜਨ ਦਾ ਸਵਾਦ ਚੱਖਾਂਗੇ, ਪਰ ਚੇਤੇ ਰੱਖਿਓ ਜ਼ਬਾਨ ਦੇ ਨਾਲ ਕਦੀ ਕੋਈ ਚਮਕਦੇ ਹੀਰੇ ਨੂੰ ਸਪਰਸ਼ ਕਰਕੇ ਰਸ ਨਹੀਂ ਲੈਗਾ। ਹਜ਼ੂਰ ਕਹਿ ਰਹੇ ਨੇ ਜਿਹੜਾ ਬੰਦਾ ਪੜਿਆ ਹੈ ਲਿਆਕਤ ਉਹਦੇ ਕੋਲ ਹੈ, ਪਰ ਇੱਕ ਤਾਂ ਉਹ ਇੰਦਰੀਆਂ ਦੇ ਰਸ ਵਿੱਚ ਖਚਤ ਹੈ, ਦੂਜਾ ਉਹਦੇ ਅੰਦਰ ਲਾਲਚ ਦਿਨ ਰਾਤ ਹਨੇਰੀ ਛੱਡ ਕੇ ਰੱਖਦਾ। ਸਾਹਿਬ ਕਹਿੰਦੇ ਨੇ ਉਹ ਪੜਿਆ ਹੋਇਆ ਵੀ ਮੂਰਖ ਹੈ। ਪੜਿਆ ਮੂਰਖ ਆ ਕੀ ਹੈ? ਜਿਸ ਲੱਭ ਲੋਭ ਆਮ ਘਰ ਆ, ਤੇ ਦੂਜੇ ਪਾਸੇ ਜਿਹਦੇ ਅੰਦਰ ਰੱਬ ਨੇ ਅਦਬ ਦੇ ਦਿੱਤਾ, ਬੰਦਗੀ ਤੇ ਨਾਮ ਦੀ ਦਾਤ ਦਿੱਤੀ, ਉਹਨੂੰ ਸਾਹਿਬ ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜਿਆ ਅਨਪੜਿਆ ਪਰਮਗਤ ਪਾ। ਹੁਣ ਦੋਨੋਂ ਬਚਨ ਸਾਹਮਣੇ ਰੱਖੀ, ਇੱਕ ਪੜਿਆ ਬੰਦਾ ਜਿਹਦੇ ਅੰਦਰ ਐਬ ਨੇ ਉਹਨੂੰ ਸਾਹਿਬ ਕਹਿੰਦੇ ਨੇ ਨਹੀਂ ਮੂਰਖ ਹੈ, ਤੇ ਜਿਸ ਬੰਦੇ ਨੂੰ ਪੜ੍ਹੇ ਲਿਖੇ ਲੋਕ ਕਹਿੰਦੇ ਨੇ ਮੂਰਖ, ਇਹਨੂੰ ਅਕਲ ਹੀ ਕੋਈ ਨਹੀਂ। ਤੇ ਜਦੋਂ ਰੱਬ ਦੀ ਬੰਦਗੀ ਕਰਦਾ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦੇ ਵਰਗਾ ਵੱਡਾ ਕੋਈ ਗਿਆਨਵਾਨ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਅਸੀਂ ਦੇਖਣਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ। ਹੁਣ ਵਿਦਿਆ ਦੇ ਸੰਬੰਧੀ ਧੰਨ ਗੁਰੂ ਗ੍ਰੰਥ ਸਾਹਿਬ ਸਭ ਤੋਂ ਪਹਿਲਾ ਬਚਨ ਅਸੀਂ ਬਾਬਾ ਨਾਨਕ ਤੇ ਗੁਰੂ ਅਮਰਦਾਸ ਜੀ ਦਾ ਲੈਣੇ। ਰਾਗ ਆਸਾ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਪਹਿਲਾ ਰਚਨਾ ਹੁੰਦੀ ਹੈ ਪੱਟੀ ਲਿਖੀ। ਜਦੋਂ ਸ਼ਬਦ ਆਉਂਦਾ ਨਾ ਪੱਟੀ ਨਹੀਂ ਕੱਲੀ, ਪੱਟੀ ਲਿਖੀ, ਇਹਦਾ ਮਤਲਬ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅੰਦਰ ਦਾ ਉਪਦੇਸ਼ ਦੇਣ ਦੇ ਲਈ ਪੜ੍ਹੇ ਲਿਖੇ ਸੱਜਣਾ ਨੂੰ ਆਪਣੇ ਵੱਲੋਂ ਪੱਟੀ ਲਿਖ ਕੇ ਆਤਮ ਗਿਆਨ ਦਿੱਤਾ। ਉਸ ਪੱਟੀ ਲਿਖੀ ਤੋਂ ਬਾਅਦ ਫਿਰ ਧੰਨ ਗੁਰੂ ਅਮਰਦਾਸ ਜੀ ਦੀ ਅੰਮ੍ਰਿਤ ਬਾਣੀ ਹੁੰਦੀ ਹੈ ਸਰਲੇਖ, ਉਹਦਾ ਵੀ ਪੱਟੀ ਹੈ। ਆਪਾਂ ਆਮ ਤੌਰ ਤੇ ਪੰਜਾਬੀ ਵੀ ਸ਼ਬਦ ਵਰਤਨੇ ਆ ਫੱਟੀ, ਆਪਾਂ ਪੜ੍ਹਦੇ ਆਏ ਕਿ ਲੱਕੜ ਦੀ ਫੱਟੀ ਬਣਾਣੀ, ਉਹਦੇ ਤੇ ਪੂਰ ਨੇ ਉਸਤਾਦ ਨੇ ਪਾਣੇ, ਤੇ ਬੱਚਿਆਂ ਨੇ ਕਲਮ ਨਾਲ ਸ਼ਾਹੀ ਭਿਉਂ ਕੇ, ਕਲਮ ਭਿਉਂ ਕੇ ਸ਼ਾਹੀ ਨਾਲ ਉਹਨਾਂ ਪੂਰਨਿਆਂ ਤੇ ਲਿਖਣਾ। ਇੱਥੇ ਸ਼ਬਦ ਹੈ ਪੱਟੀ, ਵੈਸੇ ਇਹਦੇ ਅਰਥ ਕਰਾਂਗੇ ਫੱਟੀ, ਕਿ ਜਿਵੇਂ ਫੱਟੀ ਲਿਖੀ। ਬਾਬਾ ਨਾਨਕ ਜੀ ਦੀ ਪੱਟੀ ਬਾਣੀ ਪੜ੍ਹੋ, ਉਹਦੇ ਵਿੱਚ ਪੜ੍ਹੇ ਲਿਖੇ ਸੱਜਣ ਨੂੰ ਇੱਕ ਗੱਲ ਕਹਿੰਦੇ, ਕਹਿੰਦੇ ਨੇ ਦੇਖ ਗੁਰਮੁਖਾ, ਤੂੰ ਜੀ ਸਦਕੇ ਜੋ ਮਰਜ਼ੀ ਗਿਆਨ ਹਾਸਲ ਕਰ, ਪਰ ਇਹ ਜ਼ਿੰਦਗੀ ਵਿੱਚ ਕਦੀ ਭੁੱਲੀ ਨਾ, ਰੱਬ ਦੀ ਨਜ਼ਰ ਵਿੱਚ ਪੜਿਆ ਤਾਂ ਹੈ ਜੇ ਤੂੰ ਆਪਣੇ ਅੰਦਰ ਦੇ ਲੇਖੇ ਮੁਕਾ ਸਕੇ। ਜੇ ਤੇਰਾ ਆਪਣਾ ਅੰਦਰ ਹੀ ਲੇਖਿਆਂ ਵਿੱਚ ਪਿਆ ਰਿਹਾ, ਤੇ ਤੇਰੀ ਵਿਦਵਤਾ ਇਸ ਅਰਥ ਉਸ ਪੱਟੀ ਦੀ ਰਾਹ ਦੀ ਤੋਕੇ ਮਨ ਕਾਹੇ ਭੁੱਲੇ ਮੂੜ ਮਨਾ, ਇਹ ਪਹਿਲੀ ਪੱਟੀ ਹੈ। ਹੇ ਮੇਰੇ ਮਨਾ, ਕਿਹੜੀ ਮੂਰਖਤਾ ਵਿੱਚ ਅਗਿਆਨਤਾ ਵਿੱਚ ਭਟਕਣਾ ਹੈ? ਜਬ ਲੇਖਾ ਦੇਵੈ ਵੀਰਾ, ਜਦੋਂ ਮੇਰੇ ਭਰਾਵਾ ਤੂੰ ਸਾਈਂ ਦੀ ਦਰਗਾਹ ਵਿੱਚ ਲੇਖਾ ਦੇ ਕੇ ਨਿਕਲ ਗਿਓ, ਤਾਂ ਪੜਿਆ ਫਿਰ ਤੈਨੂੰ ਕਹਾਂਗੇ ਵਾਕਈ ਤੇਰੇ ਵਰਗਾ ਲਿਆਕਤ ਵਾਲਾ ਵਿਦਵਾਨ ਕੋਈ ਨਹੀਂ। ਮਨ ਕਾਹੇ ਭੁੱਲੇ ਮੂੜ ਮਨਾ, ਜਬ ਲੇਖਾ ਦੇਵੈ ਵੀਰਾ ਤਾਂ ਪੜੇ। ਹੁਣ ਉਹਦੇ ਮੈਂ ਤਿੰਨ ਕੁ ਪ੍ਰਮਾਣ ਆਪ ਨੂੰ ਅਰਜ਼ ਕਰਦੇ ਹਾਂ। ਵੈਸੇ ਤੇ ਉਹ 35 ਨਾਲ ਸੰਬੰਧਿਤ ਹੈ। ਸਤਿਗੁਰੂ ਨੇ ਪਹਿਲੇ ਸੱਸੇ ਅੱਖਰ ਦਾ ਜ਼ਿਕਰ ਕੀਤਾ, ਕਹਿੰਦੇ ਨੇ ਜੇ ਤੂੰ ਪੜਿਆ ਹੈ ਤੈਨੂੰ ਸੱਸਾ ਅੱਖਰ ਚੇਤੇ ਆਵੇ, ਤੇ ਸ੍ਰਿਸ਼ਟੀ ਨੂੰ ਸਿਰਜਣ ਵਾਲੇ ਦੇ ਸ਼ੁਕਰ ਵੀ ਜੁੜ ਜੇ। ਤੈਨੂੰ ਦੱਦਾ ਅੱਖਰ ਚੇਤੇ ਆਵੇ, ਤੇ ਲੋਕਾਂ ਤੇ ਦੋਸ਼ ਦੇਣ ਦੀ ਥਾਂ ਆਪਣੇ ਅੰਦਰ ਝਾਤੀ ਮਾਰਨੀ ਸ਼ੁਰੂ ਕਰ ਦੇ। ਤੈਨੂੰ ਨੰਨਾ ਅੱਖਰ ਚੇਤੇ ਆਵੇ, ਤੇ ਉਸ ਰੱਬ ਦੀਆਂ ਦਾਤਾਂ ਨੂੰ ਖਾਈ ਜਾਣਾ, ਭੋਗੀ ਜਾਣਾ, ਕਦੀ ਉਹਦਾ ਸ਼ੁਕਰ ਕਰਨ ਦੀ ਜਾਂਚ ਵੀ ਸਿੱਖ। ਹੁਣ ਦੇਖੋ ਉਹ ਲਿਆਕਤ, ਹਜ਼ੂਰ ਕਿਰਪਾਲੂ ਜੀ 35 ਰਾਹੀਂ ਵੀ ਸਾਨੂੰ ਆਤਮਕ ਜੀਵਨ ਵੀ ਜੋੜਦੇ ਨੇ। ਪਹਿਲਾ ਬਚਨ ਹੈ ਸੱਸ ਹੈ ਸੋਏ ਸ੍ਰਿਸ਼ਟ ਜਿਨ ਸਾਜੀ, ਸੱਸੇ ਅੱਖਰ ਰਾਹੀਂ ਜਿਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ, ਸਭਨਾ ਸਾਹਿਬ ਏਕ ਭਇਆ, ਤੇ ਉਹ ਸਾਰਿਆਂ ਦਾ ਸਾਹਿਬ ਦਾ ਅਰਥ ਮਾਲਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ, ਇੱਕ ਦਿਨ ਇੱਕ ਬਚਨ ਆਇਆ ਕਿ ਰੱਬ ਪਰਮੇਸ਼ਵਰ ਕਰਤਾ ਬਾਅਦ ਵਿੱਚ ਬਣਦਾ, ਪਹਿਲਾਂ ਉਹਦੇ ਮਨ ਵਿੱਚ ਦਾਤਾ ਬਣਨ ਦਾ ਚਾਅ ਬਣਦਾ ਹੈ। ਆਪ ਆਸਾ ਕੀ ਵਾਰ ਪੜ੍ਹਦੇ ਹੋ, ਜਦੋਂ ਪਹਿਲੀ ਪੌੜੀ ਪੜ੍ਹਨੇ ਹੈ ਨਾ, ਆਪਾਂ ਕਹਾਂਗੇ ਜੀ ਪਹਿਲਾ ਕਰਤਾ फिर दाता एक गल ध्यान विच रखिए, रब दे अंदर दा परमात्मा दा चाउ ये है, वो करता बाद विच बनदा, दाता पहला है। जीव बाद विच पैदा करदा है ते पहला ओदी रोजी दा प्रबंध करन तुर पैंदा है। आपां ये वचन पढ़ने हैं, दाता करता आप तू, कदी ए नहीं शब्द पढ़दे भी करता दाता। पहला वचन है दाता करता आप तू, हे प्रभु करते तो पहला तू दाता है, जेड़ी किरत तुसी करनी है, जो कुछ तुसी बनान तुरे हो, इस किरत दा पहला तुसी रोजी दा प्रबंध कीता। दाता करता आप तू, तुस देवे करहे पसाओ, जासी हजूर दा वचन पढ़ने पहलो देता है रिजक समा, दाता है पहलो देता है रिजक समा, पिछो ते देता है जंत उपा, पहला तू दाता बन के दान देने, बाद भी जीव पैदा करने, मेरी बेनती समझियो। हजूर के ने पट्टी लिख देने ते पढ़े लिखे नु समझा देने, प्यारिया जे तू ससा अखर चेते करने, ससा सोए सृष्टि जिन साची, सबना साहिब एक भया, सेवत रह चित जिनका लागा, आया तिनका सबल भया। जेड़े एक साई दी याद भी जुड़ गए, उन्हां दा धरती ते आउणा सबल है। जदों असीं दद्दे अखर ते पहुंचे, हुण आम तौर ते बंदे दा एक सुभाग है कि बंदा हमेशा दूजे नूं देखदा है, उंगल दूजे ते चुकदा है। जिस दिन बंदा अपने अंदर नूं झाती मार के खोजन लग पए, सच जानो उदन धर्म वाले रस्ते ते एक कदम चल पिया। जदों केवल दूजे नूं देखने हैं, दूजे ते दोष आरोपण करने हैं, वो असल विच धर्मी दा गुण नहीं, क्योंकि बंदे नूं दिसदे ही दूजा है, अपनी पहरेदारी कदी कीती। एक बहुत स्याणे सज्जन होए ने, यूश हन, यहूदी धर्म नाल संबंधित सन, उन्हां दा नाम सी बाल शेन। मैं एक खिन विचों निकलिया वा, आप थोड़ी जी एकाग्रता गुरमुखो बख्शे। बाल शेमो दा नाम सी, उस यहूदी संत दा एक सुभा सी कि जदो हनेरा पसरना ते उन्हे रात नूं अपने घर तो चल पैना, ते अमीरां दे बंगलियां नूं लंघ के थोड़ी दूर एक दरिया सी, सारी रात उन्हे दरिया दे किनारे बैठे रहना, ते जदो सवेरे पौ घुटाला होना ते बाल शेम ने वापस अपने टिकाने ते आ जा। जदो ने अपने घर विच आना ते रोज ए नेम निभाना के रात नूं चले जाना, दरिया दे किनारे ते बड़े वड्डे वड्डे लोगां दे बंगले सन, पर इन्हें दरिया दे किनारे बैठे रहना। उन्हां बंगलियां दा पहरा देण वाला एक सज्जन नौकर, वो रोज इन्हूं जांदियां भी देखे ते आउंदियां भी देखे। मन विच ये ख्याल पैदा होया भी ये बंदा है कौन, रोज जांदा है, ये करदा की है, अज इन्हे की कीता। उस बाल शेम संत दे पिछे ये बंदा पहरा देण वाला नौकर चल पिया, जो बंगलियां दा रात नूं जाग के पहरा देंदा सी, ये पिछे पिछे तुरिया जाए। इन्हें की देखिया वो सज्जन दरिया दे किनारे गया, ते उस पानी दियां लहरां नूं पहला खलो के नीज नाल देखन लगा। पानी दियां लहरां नूं देखदा होया किसे विस्माद भी चला गया, चौंकड़ा मार के उस दरिया दे किनारे ही बैठ गया। सारी रात उस लहरां नूं आवाज नूं कन्ना में सुनिया, चंद्रमा दियां रिश्मां उहदे शरीर ते पैण, पर नेत्र बंद करके बैठा रहा। सवेरे अजे पोह फुटाला जदों होया, बाल शेम वापस तुरिया ते उस नौकर ने उन्हूं रोक लिया। कह लगा मैं एक गलो हैरान, तू रोज शाम नूं नेम नाल आउना, दरिया दे किनारे बैठना, ते अज मैं यतन कीता सी तेरे पिछे जान ले। ते वो साधु मुस्कुरा के कहिंदा, तू यतन नहीं कीता, तेरे पैरां दी आहट मैं सुन लई सी, मैं देखदा देखिया तेनू नहीं, मैं तेरे पैरां दी आवाज सुनी। ते वो पुछदा मैनू, ए दस तू करना की है। पहरेदार ने जदो पुछया तू करना की है, ते उस वेले उस संत बाल शेम ने कहा, कहन लगा मैनू दस तू की करना है। उल्टा जवाब उन्हें सवाल किया, तू की करना है। ते पहरेदार कहन लगा, मैं ता सारी रात जाके लोकां दे बंगलियां अगे पहरा देना, लोकां दे महल अगे इमारतां अगे पहरा देना। बाल शेम उन्हू हथ पा के अपना ओदे खत विच कहन लगा, फिर अपना काम दोनों दा इको जई है, तुम्हें पहरा देना कि मैं भी रात पहरा देना। ਉਹ ਨੌਕਰ ਕਹਿੰਦਾ ਤੂੰ ਕਿਵੇਂ ਪਹਿਰਾ ਦਿੰਦਾ? ਕਹਿੰਦਾ ਫਰਕ ਇੰਨਾ ਹੈ ਕਿ ਤੂੰ ਪਹਿਰਾ ਦਿੰਦਾ ਲੋਕਾਂ ਦੇ ਘਰਾਂ ਦਾ ਤੇ ਮੈਂ ਰਾਤ ਜਾਗ ਕੇ ਪਹਿਰਾ ਦਿੰਦਾ ਆਪਣੇ ਮਨ ਦਾ। ਤੂੰ ਪਹਿਰਾ ਦਿੰਦਾ ਕਿ ਬਾਹਰੋਂ ਚੋਰ ਕੋਈ ਨਾ ਆ ਜਾਏ ਤੇ ਮੈਂ ਆਪਣੇ ਅੰਦਰ ਦਾ ਪਹਿਰਾ ਦਿੰਦਾ ਵਾ, ਮੇਰੇ ਅੰਦਰ ਨੂੰ ਕੋਈ ਵਕਾਰ ਨਾ ਆ ਜਾਏ। ਹੈ ਆਪਾਂ ਦੋਵੇਂ ਪਹਿਰੇ ਦਾ, ਮੈਂ ਅੰਦਰ ਦਾ ਪਹਿਰਾ ਦਿੰਦਾ ਤੂੰ ਬਾਹਰ ਦਾ ਪਹਿਰਾ ਦਿੰਦਾ। ਤੇ ਨੌਕਰ ਨੇ ਉੱਥੇ ਕਿਹਾ, ਕਹਿਣ ਲੱਗਾ ਮੈਨੂੰ ਤਾਂ ਪਹਿਰੇ ਤੋਂ ਬਾਅਦ ਮਹੀਨੇ ਬਾਅਦ ਪੈਸੇ ਮਿਲਦੇ ਨੇ ਤੇ ਜਿਹੜਾ ਤੂੰ ਪਹਿਰਾ ਅੰਦਰ ਦਾ ਦੇਣ ਤੁਰਿਆ ਤੈਨੂੰ ਕੀ ਮਿਲਦਾ? ਤੇ ਉਸ ਬਾਦਸ਼ਾਹ ਸੰਤ ਨੇ ਕਿਹਾ ਜਿਸ ਬੰਦੇ ਨੂੰ ਅੰਦਰ ਦਾ ਪਹਿਰਾ ਦੇਣ ਦੀ ਜਾਂਚ ਆ ਜਾਏ, ਆਪਣੇ ਅੰਦਰ ਦਾ ਪਹਿਰਾ ਦੇਣ ਦੀ ਜਾਂਚ ਆ ਜਾਏ, ਸੱਚ ਜਾਣੀ ਦੁਨੀਆਂ ਦੇ ਟਕੇ ਉਹਦੇ ਸਾਹਮਣੇ ਕੁਛ ਵੀ ਕੀਮਤ ਨਹੀਂ ਰੱਖਦੇ, ਉਹ ਪਰਮ ਸੁੱਖ ਮਿਲਦਾ ਜਿਸ ਸੁੱਖ ਦੀ ਕੀਮਤ ਦੋ ਜਹਾਨਾਂ ਦੇ ਰਾਜ ਭਾਗ ਨਾਲ ਵੀ ਨਹੀਂ ਪਾਈ ਜਾ ਸਕਦੀ। ਅੰਦਰ ਦਾ ਪਹਿਰਾ ਦੇਵੇ ਬੰਦਾ, ਆਪਣੇ ਅੰਦਰ ਦਾ ਪਹਿਰਾ ਦੇਣ ਲੱਗੇ, ਅੰਦਰ ਪਰਮ ਸੁੱਖ ਹੈ। ਸਤਿਗੁਰੂ ਨੇ ਬਾਣੀ ਵਿੱਚ ਇਹ ਸੁੱਖ ਸੰਬੰਧੀ ਬਚਨ ਵੀ ਕਿਹਾ, ਕਹਿਣ ਲੱਗੇ ਮਾਈ ਮੇਰੇ ਮਨ ਕੋ ਸੁੱਖ। ਹੁਣ ਉਹ ਕਿਹੜਾ ਅੰਦਰ ਦਾ ਆਨੰਦ ਹੈ? ਮੈਂ ਅਰਜ਼ ਕਰ ਰਿਹਾ ਸਾਂ ਦੱਦਾ ਅੱਖਰ ਪੜ੍ਹਨੇ ਤੇ ਦੱਦਾ ਅੱਖਰ ਕਹਿ ਰਿਹਾ ਦੂਸਰੇ ਤੇ ਦੋਸ਼ ਨਾ ਆਰੋਪਣ ਕਰ, ਜੇ ਤੂੰ ਪੜ੍ਹਿਆ ਲਿਖਿਆ ਵਿਦਵਾਨ ਹੈ ਆਪਣੇ ਅੰਦਰ ਤੋਂ ਗੱਲ ਸ਼ੁਰੂ ਕਰ। ਅਰਜ਼ ਮੈਂ ਕਰ ਰਿਹਾ ਸਾਂ ਜਿਹੜਾ ਅੰਦਰ ਪਹਿਰਾ ਦੇਣ ਲੱਗਦਾ ਅਸਲ ਵਿੱਚ ਉਹ ਸਹੀ ਅਰਥਾਂ ਵਿੱਚ ਧਰਮ ਦੇ ਮਾਰਗ ਤੇ ਚੱਲਦਾ। ਤੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਮਾਈ ਮੇਰੇ ਮਨ ਕੋ ਸੁੱਖ ਕੋਟ ਆਨੰਦ ਰਾਜ ਸੁੱਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁੱਖ। ਅੰਦਰ ਦਾ ਸੁੱਖ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਲੋਕਾਂ ਦੇ ਪਹਿਰੇ ਨਾ ਦਿਆ ਕਰ ਮਨਾ, ਤੂੰ ਆਪਣੇ ਅੰਦਰ ਪਹਿਰਾ ਦੇਣਾ ਸ਼ੁਰੂ ਕਰ। ਇੱਕ ਤੁੱਕ ਹੁੰਦੀ ਗੁਰੂ ਗ੍ਰੰਥ ਸਾਹਿਬ ਵਿੱਚ, ਦਿਲ ਦਰਵਾਨੀ ਜੋ ਕਰੇ। ਜਿਹੜਾ ਬੰਦਾ ਆਪਣੇ ਦਿਲ ਦੀ ਦਰਵਾਨੀ, ਦਰਵਾਨੀ ਦਰ ਤੇ ਪਹਿਰੇਦਾਰੀ ਕਰ, ਜਿਹੜਾ ਆਪਣੇ ਅੰਦਰ ਦਾ ਪਹਿਰੇਦਾਰ ਹੈ, ਦਿਲ ਦਰਵਾਨੀ ਜੋ ਕਰੇ। ਦਰਵੇਸ਼ੀ ਦਿਲ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤਾ ਪਾਸ। ਜਿਹੜਾ ਦਿਲ ਦਾ ਪਹਿਰਾ ਦੇਣ ਲੱਗ ਪਵੇ ਸੱਚ ਜਾਣੋ ਉਹ ਆਪਣੇ ਅੰਦਰ ਦੀ ਕਿਤਾਬ ਨੂੰ ਖੋਲਣ ਲੱਗ ਪਿਆ ਹੈ। ਇਸੇ ਨੂੰ ਬਾਬਾ ਫਰੀਦ ਨੇ ਕਿਹਾ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਤੂੰ ਤਾਂ ਵਿਦਵਾਨ ਹੈ ਆਪ ਨੇੜੇ ਗਿਰਵਾਨ ਮੈਂ ਸਿਰ ਨੀਵਾਂ ਕਰਦੇ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ ਸਾਂ, ਬਾਬੇ ਨਾਨਕ ਸਤਿਗੁਰੂ ਨੇ ਪੱਟੀ ਲਿਖੀ ਤੇ ਰਹਾਓ ਦੀ ਤੁਕ ਸੀ ਤੂੰ ਪੜਿਆ ਤਾਂ ਹੈ ਜੇ ਆਪ ਲੇਖਾ ਦੇ ਕੇ ਨਿਕਲ ਜਾ। ਸੱਸੇ ਅੱਖਰ ਨੇ ਕਿਹਾ ਤੂੰ ਉਸ ਸਾਹਿਬ ਨੂੰ ਚੇਤੇ ਕਰ ਜਿਨ੍ਹੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ। ਤੇ ਜਦੋਂ ਦੱਦਾ ਅੱਖਰ ਆਇਆ ਤੇ ਮੇਰੇ ਬਾਬੇ ਨਾਨਕ ਨੇ ਕਿਹਾ ਦੱਦਾ ਦੋਸ਼ ਨਾ ਦਿਓ ਕਿਸੇ, ਕਿਸੇ ਦੂਜੇ ਉੱਤੇ ਦੋਸ਼ ਨਾ ਆਰੋਪਣ ਕਰ। ਦੋਸ਼ ਕਰਮਾ ਆਪਣਿਆ, ਮੇਰੇ ਆਪਣੇ ਕੀਤੇ ਹੋਏ ਕਰਮਾਂ ਦਾ ਦੋਸ਼ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਹ, ਦੂਜੇ ਤੇ ਦੋਸ਼ ਨਹੀਂ। ਜਦੋਂ ਨੰਨਾ ਅੱਖਰ ਆਇਆ ਕਹਿਣ ਲੱਗੇ ਨੰਨੈ ਨਾ ਭੋਗ ਨਿਤ ਭੋਗ ਹੈ, ਨਾ ਦਾ ਅੱਖਰੀ ਅਰਥ ਤੇ ਪਰਮਾਤਮਾ ਹੈ, ਖਸਮ ਵਾਹਿਗੁਰੂ ਹੈ। ਨੰਨੇ ਅੱਖਰ ਇਹ ਕਹਿੰਦੇ ਬੰਦਿਆ ਤੂੰ ਰੱਬ ਦੇ ਦਿੱਤੇ ਹੋਏ ਭੋਗ ਭੋਗਣੇ, ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਮਾਨਣਾ, ਨਾ ਡੀਠਾ ਨਾ ਸੰਭਲਿਆ, ਨਾ ਤਾਂ ਉਸ ਪਿਆਰੇ ਨੂੰ ਤੂੰ ਆਪਣੇ ਨੇਤਰਾਂ ਨਾਲ ਦੇਖਿਆ। ਸੰਭਲਿਆ ਦਾ ਅਰਥ ਨਾ ਤੂੰ ਉਹਨੂੰ ਹਿਰਦੇ ਵਿੱਚ ਚੇਤੇ ਕੀਤਾ, ਨੰਨਾ ਨਾ ਭੋਗ ਨਿਤ ਭੋਗ ਹੈ, ਨਾ ਡੀਠਾ ਨਾ ਸੰਭਲਿਆ, ਗੱਲੀ ਖੋ ਸੁਹਾਗਣ ਭੈਣੇ ਕੰਤ ਨਾ ਕਬ ਹੂੰ ਮੈਂ ਮਿਲਿਆ। ਦੱਦੇ ਅੱਖਰ ਨੇ ਕਹਿੰਦੇ ਅੰਦਰ ਝਾਤੀ ਮਾਰ, ਨੰਨੇ ਅੱਖਰ ਨੇ ਕਹਿੰਦੇ ਨੇ ਪਿਆਰਿਆ ਤੂੰ ਨਾ ਦਾ ਸ਼ੁਕਰ ਕਰ, ਉਹਦੇ ਦਰਸ਼ਨਾਂ ਦੀ ਤਾਂ ਵੀ ਜੁੜ। ਸੱਸੇ ਅੱਖਰ ਨੇ ਕਹਿੰਦੇ ਨੇ ਜੇ ਤੂੰ ਜੁੜਿਆ ਹੈ ਤੇ ਪਰਮਾਤਮਾ ਦੀ ਯਾਦ ਵਿੱਚ ਜੁੜ ਜਾ ਜਿਹਨੇ ਸਭ ਕੁਝ ਤੈਨੂੰ ਦਿੱਤਾ ਹੈ। ਜਦੋਂ ਗੁਰੂ ਅਮਰਦਾਸ ਜੀ ਦੀ ਪੱਟੀ ਲਿਖੀ, ਮੈਂ ਥੋੜਾ ਜਿਹਾ ਅੱਜ ਇਸ ਵਿਸ਼ੇ ਵੱਲ ਅਰਜ਼ ਕਰਨੀ ਚਾਹੁੰਦਾ ਕਿ ਜਿਤਨਾ ਮਰਜ਼ੀ ਗਿਆਨ ਬਾਹਰ ਦਾ ਹਾਸਲ ਕਰ, ਪਰ ਗੁਰੂ ਕੀ ਨਜ਼ਰ ਵਿੱਚ ਤੂੰ ਤਾਂ ਪ੍ਰਵਾਨ ਹੈ ਜੇ ਤੇਰੇ ਹਿਰਦੇ ਵਿੱਚ ਇੱਕ ਓਂਕਾਰ ਦਾ ਨਾਮ ਟਿਕੇ, ਜੇ ਸਾਈਂ ਦੀ ਯਾਦ ਟਿਕੀ ਹੈ। ਗੁਰੂ ਅਮਰਦਾਸ ਜੀ ਦਾ ਬਚਨ ਹੁੰਦਾ ਪੱਟੀ, ਉਹਦੀ ਰਹਾਉ ਦੀ ਤੋਕੇ ਮਨ ਐਸਾ ਲੇਖਾ ਕੀ ਤੂੰ ਪੜਿਆ, ਇਹ ਕਿਹੜਾ ਤੂੰ ਲੇਖਾ ਪੜ੍ਹ ਲਿਆ, ਲੇਖਾ ਦੇਣਾ ਤੇਰਾ ਸਿਰ ਰਿਹਾ, ਤੇਰੇ ਸਿਰ ਉੱਤੇ ਤਾਂ ਕਈ ਜਨਮਾਂ ਦੀਆਂ ਪੰਡਾਂ ਲੇਖੇ ਦੀਆਂ ਪਈਆਂ ਨੇ, ਤੂੰ ਕਿਹੜਾ ਲੇਖਾ ਪੜ੍ਹ ਲਿਆ? ਤੇ ਜਦੋਂ ਉਹਨਾਂ ਸੱਸੇ ਅੱਖਰ ਨੂੰ ਉਚਾਰਨ ਕੀਤਾ ਤੇ ਗੁਰਮੁਖੋ ਉਸਨੇ ਵਿਦਵਾਨ ਦੇ ਅੰਦਰ ਨੂੰ ਉਸ ਅੱਖਰ ਨੇ ਝੰਜੋੜ ਦਿੱਤਾ। ਕਹਿਣ ਲੱਗੇ ਤੂੰ ਵਿਦਵਾਨ ਬੜਾ, पर अपने अंदर झाती मार तेरे अंदर नू टिका है उथे वचन जेड़ो कीतो ने ते जे असी ओनू अपने ते टुकाईए क्योंकि गुरमत का मतलब बाणी का अर्थ करन दा भाव ए नहीं केवल पंडित की गल की पुरोहित की गल की अपने ते ना टुकाई साहब कहते ने सच है संजम गयो मूड़े हालांकि पढ़े लिखे विद्वान नू कह रहे थे शब्द है मूड़ा मूड़े का आखिरी अर्थ मूर्ख कह लगे सस्से अक्कर रहे वो मूर्खा तेरे अंदर का टिका रती भी ना रहा संजम का आखिरी अर्थ इतने करांगे टिका अंदर का सबर सस है संजम गयो मूड़ है एक दान तुत कुथाएं लया कहने तू विद्वान है पुरोहित है जमदा ता तू दान लेना व्याह हुंदा दा तू दान लेना मरदा तू ता दान लेना पर कहने पढ़े लिखे सजना घटो घट इना कोई इखलाक ता तू कायम रख दो कि जदो तेरे जजमान की बच्ची का व्याह है तू ओदे मंत्र लावां दे ता पढ़ना है पहला ओदे तू दखना रखा लेना है तेरा अंदर ता इना खिंडिया पे रब नू किवें पाई हुण समझाया वो एक विद्वान रुख है सच है संजम गयो मूड है एक दान तुद कुथाएं लया साई पुत्री जजमान की सा तेरी एक धान खाद है तेरा जन्म गया हुण सतगुरु जड़ी पट्टी जरा सानू ज्ञान देना चाहते ने इहदा मतलब कि साडे अंदर रब का अदब साडे अंदर रब का भय टिक जाए ते एक मैं पिछली बारी भी अर्ज की सी गुरमुखो जिस दे अंदर आत्मक ज्ञान दे चश्मे फटदे ने कोई जरूरी नहीं कि बाहरो उन्हें पीएचडी कीती होवे कोई जरूरी नहीं कि उन्हें आइंस्टाइन जिन्ना ज्ञान होवे कोई जरूरी नहीं कि उन्हें न्यूटन वाले ग्रेविटी दे जिहड़े सिद्धांत ने उन्हां नूं जानदा होवे चेते रखियो जिन्हों अंदर का ज्ञान है अंदर की सूझ है हो सकता है बाहर का ज्ञान वो इना ना जानता हो पर अंदर से जुड़े हुए ज्ञान वाले जिहड़े पुरश ने वो बाहर के बंदे नूं भी सुख दे सकदे जिन्हां नूं अंदरों ज्ञान हासिल होया उन्होंने बाणी विच कुछ बचन कहे पहली मैं अर्ज करनी चाहना बाबे नानक का एक बचन है कहिंदे दीवा बड़ा अंधेरा जाए पढ़न का लाभ की है जे हुण आपां भी कथा कहानी कीती कथा कर ली प्रमाण दे दिते पर आत्मक रस ना आवे ते खिमा करियो जेड़े पंडित वाले मौलवी वाले बचन ने वो साडे ते भी लागू होणगे क्योंकि सिखां विच हुण असीं देखने हां बहुत घट सज्जन ने इंडिया की गल मैं कर रहा पढ़ाई वाले पासे उन्हां दा कोई ध्यान नहीं पुराने तुसीं बजुर्गां नूं मिलो उन्हां सामने कथा करनी ते गुरु ग्रंथ साहिब दे प्रमाण देने मैं कलगी तर स्टेज लुधियाने देखे है ऐसे बुजुर्ग हुण भावें चलाना कर चुके ने कितों भी गुरु ग्रंथ साहिब दे प्रमाण देना उन्हें उत्तर दे कह देंदे सन ऐस शब्द नूं भार दे के बोलना सी इत्थे लावां दी थां ते दुलावां बोलनियां सन हुण सोचीदा भी जिन्हां ने जपजी साहिब नहीं पढ़िया जदों स्याणा स्रोता ही ना रहा ते चेते रखियो स्याणे व्यक्ति दी अपने आप ही मौत हो जाती है उन्हें की किसे नूं अंदर अपना खोल के सामने रखना फर्क है ना साडा जिहड़ा पद्धर है स्रोत दा वो दिनों दिन केवल बार मुखी रह गया है ते मैं बेनती करना जकारे छड़े उची उची बोले सुन आलकिया ते जे किते उन्हां सजना नूं बिठा के कहो मेरे भरावो कदी टेके तुसी गुरु ग्रंथ साहिब दा संपूर्ण पाठ कीता है एक गल कदी ना भुल्यो पंथ दी चढ़दी कला ही ग्रंथ दी कमाई नाल होणी है जे गुरु ग्रंथ दी कमाई नहीं कीती ते केड़े पंथ दी चढ़दी कला चंद पंथ ता है जे गुरु ग्रंथ साहिब जी दी आत्मा आग्या मनी पढ़दे तसी रोज के आग्या भई अकाल की तबै चलायो पंथ हुण असी जिहड़ी अगला बचन है उहनूं पिछे कर दिता भावें ज्ञानी ज्ञान सिंह दा दोहरा है कि आग्या भई अकाल की तबै चलायो पंथ महाराज की आग्या भई कहन लगे सब सिखन को हुक्म है गुरु मान्यो ग्रंथ गुरु मान्यो ग्रंथ है जे ग्रंथ नू गुरु जान के अदब नहीं कीता सत्कार नहीं कीता उदा मान नहीं कीता एक वरी दी घटना है मैं खिन अर्ज करा हुण तां असीं देखने इत्थे दी इंडिया भी लोकां ने एक रिवाज बना लिया जिहड़े सेवा करदे ने उहनां लई नहीं जिहड़े समर्थ गुरु जान के गुरु ग्रंथ साहिब नू उत्ते अलमारी विच रखे कई सज्जन तहचीज बंद करके बैठे कई गुरु ग्रंथ साहिब नू लैण आउणगे अदर सत्कार नहीं करना ए कहना छड़ो जी ए ता कर्म कांड ने जे पछे पुछे बंदा भी भलिया जिस तरीके नाल तू लैके चला एदे नाल तेनू ब्रह्म ज्ञान हो जाएगा ਇੱਕ ਵਾਰੀ ਇੱਕ ਸਵਾਲ ਪੈਦਾ ਹੋਇਆ ਸੀ ਅੰਗਰੇਜ਼ਾਂ ਦੇ ਵੇਲੇ ਕਿ ਗੁਰੂ ਗ੍ਰੰਥ ਸਾਹਿਬ ਵਾਸਤੇ ਰੇਲ ਗੱਡੀ ਵਿੱਚ ਬੋਗੀ ਵੱਖਰੀ ਕਿਉਂ, ਕਿ ਆਖਰ ਦੂਜੇ ਵੀ ਧਰਮ ਗ੍ਰੰਥ ਨੇ, ਇਹਦੇ ਵਾਸਤੇ ਵੱਖਰੀ ਤੁਸੀਂ ਇੰਨੀ ਸ਼ਾਨੋ ਸ਼ੈਕਤ ਨਾਲ ਇੰਨਾ ਅਦਭੁਤ ਸਤਿਕਾਰ ਇਹਨੂੰ ਕਿਉਂ ਦਿੰਦੇ ਹੋ ਕਿ ਡੱਬਾ ਵੱਖਰਾ ਗੁਰੂ ਗ੍ਰੰਥ ਸਾਹਿਬ ਲਿਖੁੰਦਾ ਸੀ। ਉਹਨਾਂ ਨੇ ਫਿਰ ਇਹ ਗੱਲ ਕਹੀ, ਕਹਿਣ ਲੱਗੇ ਗੱਲ ਇਹ ਵੇ ਕਿ ਇਹਦਾ ਉੱਤਰ ਤੁਹਾਨੂੰ ਅਸੀਂ ਦਿਆਂਗੇ ਪਰਸੋਂ, ਦੋ ਚਾਰ ਦਿਨ ਠਹਿਰ ਜਾਓ। ਨਾਲ ਉਹਨਾਂ ਗੱਲ ਕੇ ਵੀ ਆਪਣੇ ਆਪਣੇ ਧਰਮ ਗ੍ਰੰਥ ਨੂੰ ਤੁਸੀਂ ਲੈ ਕੇ ਆਉਣਾ ਹੈ। ਕਹਿਣ ਲੱਗੇ ਜੀ ਸਦਕੇ ਅਸੀਂ ਲੈ ਕੇ ਆਵਾਂਗੇ, ਆਖਰ ਅਸੀਂ ਵੀ ਧਰਮ ਧਾਰਮਿਕ ਬੰਦੇ। ਕਹਿੰਦੇ ਨੇ ਉਸ ਦਿਨ ਜਿੱਦਣ ਮੁਕਰਰ ਕੀਤਾ ਦਿਨ ਸੀ, ਉਸ ਦਿਨ ਉਹ ਸੱਜਣ ਆਏ, ਇੱਕ ਨੇ ਲਪੇਟ ਕੇ ਕੱਛ ਨਾਲ ਮਾਰਿਆ, ਇੱਕ ਨੇ ਹੱਥ ਵਿੱਚ ਪਕੜਿਆ ਤੇ ਬਾਹਾਂ ਲਕਮ ਲਮਕਾ ਕੇ ਤੁਰਿਆ ਆਵੇ, ਤੀਜੇ ਨੇ ਉਸ ਨੂੰ ਬਲੇਟ ਕੇ ਇੱਕ ਹੱਥ ਨਾਲ ਉਡੇਸ ਦੇ ਕੇ ਗੱਠ ਮਾਰ ਕੇ ਖੱਬੇ ਹੱਥ ਨੂੰ ਪਕੜਿਆ ਉਹ ਤੁਰਿਆ ਆਵੇ। ਜਦੋਂ ਤਿੰਨੇ ਆ ਗਏ ਤੇ ਉਸ ਵੇਲੇ ਗੁਰੂ ਕੇ ਗ੍ਰੰਥੀ ਸਾਹਿਬ ਆਏ, ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਸਮਰੱਥ ਗੁਰੂ ਨੇ, ਇਸ ਤਰ੍ਹਾਂ ਨਹੀਂ ਆਉਣਗੇ, ਤੁਸੀਂ ਇੱਕ ਕੰਮ ਕਰੋ, ਪਹਿਲਾਂ ਕਮਰਾ ਤਿਆਰ ਕੀਤਾ ਜਾਏ, ਉੱਥੇ ਵਿਛਾਈ ਕੀਤੀ ਜਾਏ, ਉੱਤੇ ਚੰਦੋਆ ਸਾਹਿਬ ਲਾਇਆ ਜਾਏ, ਇਸ ਜਗ੍ਹਾ ਨੂੰ ਸਾਫ਼ ਕਰਕੇ ਝਾੜੂ ਮਾਰ ਕੇ ਜਲ ਦਾ ਤਰਕਾ ਕੀਤਾ ਜਾਏ, ਧੂੜ ਨਾ ਉੱਡ ਕੇ ਪਏ। ਕਹਿਣ ਲੱਗੇ ਅੱਗੇ ਅੱਗੇ ਨਗਾਰਾ ਵੱਜੇਗਾ, ਪਿੱਛੇ ਪਿੱਛੇ ਗੁਰੂ ਦੀਆਂ ਸੰਗਤਾਂ ਸ਼ਬਦ ਪੜ੍ਹਦੀਆਂ ਗੁਰੂ ਗ੍ਰੰਥ ਸਾਹਿਬ ਨੂੰ ਲਿਆਉਣਗੀਆਂ, ਤੇ ਜਦੋਂ ਸੱਚੇ ਪਾਤਸ਼ਾਹ ਆਏ ਨਾ ਉੱਤੇ ਛਤਰ, ਹੁਣ ਇਹਨੂੰ ਇਹ ਨਾ ਸਮਝੋ ਭਾਈ ਸਾਹਿਬ ਕਿਤੇ ਬਾਹਰ ਮੁਖੀ ਕੇਵਲ, ਕਿਉਂਕਿ ਜੇ ਸਾਨੂੰ ਬਾਹਰ ਦਾ ਹੀ ਅਦਬ ਕਰਨੀ ਦੀ ਜਾਚ ਨੇ ਆਈ, ਜਿਹੜਾ ਦ੍ਰਿਸ਼ਟ ਮਾਨ ਹੈ ਨਿਰਗੁਣ ਦਾ ਅਸੀਂ ਅਦਬ ਕੀ ਕਰਨਾ, ਆਕਾਰ ਵਾਲੇ ਦਾ ਅਦਬ ਨਹੀਂ ਕਰ ਸਕਦੇ ਤੇ ਨਿਰਾਕਾਰ ਨੂੰ ਕਿਵੇਂ ਜਾਣਾਂਗੇ। ਦੇਖੋ ਜਦੋਂ ਆਏ ਸਿਰ ਤੇ ਉੱਤੇ ਛਤਰ, ਗੁਰੂ ਸਾਹਿਬ ਦੇ ਗ੍ਰੰਥੀ ਸਾਹਿਬ ਦੇ ਬਸਤਰ ਸਾਫ਼, ਗਲ ਵਿੱਚ ਉਹਨਾਂ ਨੇ ਖਜ਼ੂਰੀਆ ਪਾਇਆ ਤੇ ਉੱਤੇ ਚੌਰ ਕਰਦੇ ਹੋਣ, ਪਿੱਛੇ ਸੰਗਤਾਂ ਢੋਲਕੀਆਂ ਚਿਮਟੇ ਛੈਣਿਆਂ ਨਾਲ ਸ਼ਬਦ ਪੜਦੀਆਂ ਹੋਣ, ਸਾਰੇ ਜਿੱਥੋਂ ਗੁਰੂ ਗ੍ਰੰਥ ਸਾਹਿਬ ਲੱਗੇ ਉੱਠ ਕੇ ਅਦਬ ਹੋ ਗਏ, ਅਦਬ ਨਾਲ ਖੜੇ ਹੋ ਜਾਣ। ਉਸ ਵੇਲੇ ਅੰਗਰੇਜ਼ ਅਫੀਸਰ ਨੇ ਕਿਹਾ, ਭਲਿਓ ਸਾਨੂੰ ਤਾਂ ਅਦਬ ਕਰਨਾ ਪੈਂਦਾ ਕਿਉਂਕਿ ਇਹਨੂੰ ਮੰਨਣ ਵਾਲੇ ਇਹਨੂੰ ਪਾਤਸ਼ਾਹ ਸਮਝਦੇ, ਇਹਦਾ ਅਦਬ ਕਰਦੇ। ਹੁਣ ਅਸੀਂ ਜਿਹੜਾ ਚੰਦੋਵਾ ਲਾਨੇ ਜਾਂ ਚੌਰ ਸਾਹਿਬ ਲਾਨੇ ਆ, ਕਈ ਵਾਰੀ ਸੁਣਿਆ ਵੀ ਜਾਂਦਾ ਚੌਰ ਸਾਹਿਬ ਮੱਖੀਆਂ ਢਾਣ ਵਾਸਤੇ ਜਾਂ ਧੂੜ ਢਾਣ ਵਾਸਤੇ, ਨਹੀਂ ਪਿਆਰਿਓ, ਚੌਰ ਇੱਕ ਪ੍ਰਤੀਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹਾਂ ਦੇ ਪਾਤਸ਼ਾਹ ਨੇ, ਪਾਤਸ਼ਾਹ ਦੇ ਉੱਤੇ ਚੌਰ ਹੁੰਦਾ ਹੈ, ਤੇ ਜਦੋਂ ਚੌਰ ਵਾਲੇ ਪਾਤਸ਼ਾਹ ਨੂੰ ਮੱਥਾ ਟੇਕਿਆ ਜਾਂਦਾ ਹੈ, ਉਦੋਂ ਸਿੱਖ ਦਾ ਅੰਦਰ ਕਹਿੰਦਾ ਮੇਰੇ ਲਈ ਦੁਨੀਆਂ ਵਿੱਚ ਆਪਣੇ ਗੁਰੂ ਤੋਂ ਵੱਡਾ ਕੋਈ ਪਾਤਸ਼ਾਹ। ਹਕੀਕਤ ਹੈ, ਇਸੇ ਤਰ੍ਹਾਂ ਕਈ ਸ਼ਬਦ ਜਿਹੜੇ ਨੇ ਉਹ ਪ੍ਰਤੀਕ ਨੇ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜੇ ਤੂੰ ਪਾਠ ਕਰਨਾ ਦੀਵਾ ਬਲੈ ਅੰਧੇਰਾ ਜਾਏ। ਦੀਵਾ ਬਣ ਦਾ ਮਤਲਬ ਹੈ ਹਨੇਰੇ ਦਾ ਖਾਤਮਾ ਹੋਣਾ। ਵੇਦ ਪਾਠ ਮਤ ਪਾਪਾਂ ਖਾਏ, ਇੱਥੇ ਮਤ ਨਹੀਂ ਕਹਿਣਾ, ਮਤ ਅਕਲ, ਵੇਦ ਪਾਠ ਮਤ ਪਾਪਾਂ ਖਾਏ। ਜੇ ਦੀਵਾ ਬਲੇ ਤੇ ਹਨੇਰਾ ਵਿੰਸਦਾ ਹੈ, ਚਾਨਣ ਹੁੰਦਾ ਹੈ, ਤੇ ਜੇ ਤੂੰ ਧਰਮ ਗ੍ਰੰਥ ਪੜ੍ਹਨਾ ਤੇ ਤੇਰਾ ਲਾਭ ਤਾਂ ਹੈ ਜੇ ਉਹਨਾਂ ਨੂੰ ਪੜ੍ਹਦਿਆਂ ਤੇਰੇ ਅੰਦਰ ਦੀ ਭੈੜੀ ਮਤ ਦਾ ਨਾਸ਼ ਹੋਵੇ। ਵੇਦ ਪਾਠ ਕਹਿਣ ਲੱਗੇ ਮਤ ਪਾਪਾਂ ਖਾਏ, ਤੇ ਸਾਹਿਬ ਕਹਿਣ ਲੱਗੇ ਉਗਵੈ ਸੂਰ ਨਾ ਜਾਪੈ ਚੰਦ, ਤੇ ਜਿੱਥੇ ਚਾਨਣ ਹੋ ਜਾਏ, ਜਿੱਥੇ ਪ੍ਰਕਾਸ਼ ਹੋ ਜਾਏ, ਉਗਵੈ ਸੂਰ ਸੂਰਜ ਨਿਕਲ ਆਵੇ ਤੇ ਟਿਮ ਟਮਾਉਂਦੇ ਤਾਰੇ ਆਪਣੇ ਆਪ ਖਤਮ ਹੋ ਜਾਂਦੇ ਨੇ, ਉਗਵੈ ਸੂਰ ਨਾ ਜਾਪੈ ਚੰਦ, ਚੰਦਰਮਾ ਨਹੀਂ ਦਿਸਦਾ, ਤਾਰੇ ਨਹੀਂ ਦਿਸਦੇ। ਕਹਿਣ ਲੱਗੇ ਜੈ ਗਿਆਨ ਪ੍ਰਕਾਸ਼, ਜਿੱਥੇ ਰੱਬ ਮੇਹਰ ਕਰੇ, ਗਿਆਨ ਦਾ ਪ੍ਰਕਾਸ਼ ਹੋ ਜਾਏ, ਉੱਥੇ ਅਗਿਆਨ ਮਿਟੰਤ ਜਿਹੜਾ ਅੰਦਰ ਦਾ ਹਨੇਰਾ ਆਪਣੇ ਆਪ ਦੂਰ ਹੋ ਜਾਂਦਾ। ਪਾਠ ਪੜਨ ਦਾ ਮਤਲਬ ਹੈ ਤੇਰਾ ਅੰਦਰ ਗੁਰੂ ਕਿਰਪਾ ਕਰਕੇ ਤੈਨੂੰ ਚਾਨਣ ਬਖਸ਼ ਦੇ, ਤੇ ਜੇ ਪੜ੍ਹੀ ਗਏ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬੜੇ ਪਿਆਰੇ ਪ੍ਰਮਾਣ ਦਾਤਾ ਜੀ ਨੇ ਦਿੱਤੇ, ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਬਨਾਰਸ ਦੀ ਧਰਤੀ ਤੇ ਰਹਿੰਦੇ ਨੇ, ਤੇ ਉਹ ਬੜੇ ਕਮਾਲ ਦੀਆਂ ਉਦਾਹਰਣਾਂ ਦਿੰਦੇ ਨੇ। ਕਹਿੰਦੇ ਨੇ ਭਲਿਆ ਜੇ ਤੂੰ ਇਹ ਗ੍ਰੰਥ ਪੜ੍ਹਨਾ, ਧਰਮ ਪੁਸਤਕਾਂ ਪੜ੍ਹਨਾ ਤੇ ਪੜ੍ਹ ਕੇ ਤੂੰ ਇਹਨੂੰ ਕਮਾਉਂਦਾ ਨਹੀਂ, ਫਿਰ ਕਹਿੰਦੇ ਨੇ ਤੇਰਾ ਪੜ੍ਹਿਆ ਹੋਇਆ ਇਸ ਤਰ੍ਹਾਂ ਹੈ ਕਿ ਜਿਵੇਂ ਕਿਸੇ ਨੇ, ਮੈਂ ਉਦਾਹਰਣ ਬਾਣੀ ਵਿੱਚੋਂ ਦੇ ਰਿਹਾ, ਮਤ ਸਮਝਿਓ ਵੀ ਕਿਸੇ ਤੇ ਕਟਾਕਸ਼ ਕਰਕੇ। ਕਹਿੰਦੇ ਨੇ ਇੱਕ ਗਧੇ ਦੇ ਉੱਤੇ ਕਿਸੇ ਨੇ ਲੱਦ ਦਿੱਤੇ ਪੱਥਰ, ਲੱਦ ਦਿੱਤੀ ਮਿੱਟੀ, ਕਿਸੇ ਨੇ ਲੱਦ ਦਿੱਤੀ ਚੰਦਨ ਦੀ ਲੱਕੜ, ਤੇ ਜਿੱਦਣ ਚੰਦਨ ਦੀ ਲੱਕੜ ਇੰਨੀ ਕੀਮਤੀ ਗਧੇ ਤੇ ਲੱਦੀ ਗਈ ਤੇ ਕਿਸੇ ਕਿਹਾ ਦੇਖ ਗਧੇ ਤੂੰ ਕਿੰਨਾ ਅੱਜ ਕਿਸਮਤ ਵਾਲਾ, ਤੇਰੇ ਉੱਤੇ ਕੀਮਤੀ ਚੰਦਨ ਲੱਕੜ ਲੱਦੀ, ਤੇਰੇ ਉੱਤੇ ਹੀਰੇ ਮੋਤੀ ਲੱਦੇ ਨੇ। ਕਹਿਣ ਲੱਗੇ ਗਧੇ ਦਾ ਉੱਤਰ ਹੋਵੇਗਾ, ਮੇਰੇ ਵੱਲੋਂ ਭਾਵੇਂ ਕੂੜੇ ਦੀ ਛੱਤ ਭਰ ਦਿਓ ਤੇ ਭਾਵੇਂ ਚੰਦਨ ਲੱਦ ਲਿਓ, ਮੈਂ ਤਾਂ ਭਾਰ ਹੀ ਢੋਣਾ, ਮੈਨੂੰ ਕੀ ਦਿੱਕਤ। ਕਹਿੰਦੇ ਨੇ ਜੇ ਤੂੰ ਉਸ ਪਾਠ ਨੂੰ ਪੜ੍ਹ ਕੇ ਕਮਾਉਂਦਾ ਨਹੀਂ ਤੇ ਖਿਮਾ ਕਰੀ, ਇੱਕ ਗਧੇ ਦੇ ਉੱਤੇ ਚੰਦਨ ਲੱਦੀ ਹੋਈ ਹੈ, ਤੈਨੂੰ ਪਤਾ ਹੀ ਕੋਈ ਨੀ ਚੰਦਨ ਦੀ ਕੀਮਤ ਕੀ ਹੈ। ਇਹ ਬਚਨ ਅਸੀਂ ਪੜ੍ਹਦੇ ਹਾਂ, ਪੰਡੀਆਂ ਕਵਨ ਕੁਮਤ ਤੁਮ ਲਾਗੇ, ਬੁੱਢ ਹੋ ਗਏ ਪਰਿਵਾਰ ਸਕਲ ਸਿਉ ਰਾਮ ਨਾ ਜਪੋ ਅਭਾਗੇ। ਅਗਲੀ ਤੋਂ ਕਹਿ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਪਿਆਰਿਆ ਪੜ੍ਹ ਤਾਂ ਲਿਆ, ਖਰ ਦਰ ਤੇ ਗਧਾ ਜਸ ਦਾ ਅਰਥ ਸ਼ਿਵਤ, ਉਹਦੇ ਉੱਤੇ ਚੰਦਨ ਲੱਦਿਆ ਕੀ ਉਹਦੀ ਸ਼ਿਵਤ ਹੈ। ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰ ਸਪਾਰਾ। ਕਹਿਣ ਲੱਗੇ ਕਿਵੇਂ ਤੂੰ ਪਾਰ ਹੋਵੇਗਾ। ਉਸ ਮਹਾਂਪੁਰਸ਼ ਨੇ ਸੋਰਠ ਰਾਗ ਵਿੱਚ ਇੱਕ ਬਚਨ ਕਿਹਾ, ਕਿਆ ਪੜ੍ਹੀ ਹੈ ਕਿਆ ਗੁਣੀਏ, ਅੱਜ ਦਾ ਸ਼ਬਦ ਹੈ ਵੇਦ ਸ਼ਾਸਤਰ, ਵੇਦ ਪੁਰਾਣ ਸ਼ਾਸਤਰ ਵਿਚਾਰੰਗ ਏਕੰਕਾਰ ਨਾਮ ਉਰਤਾਰੰਗ। ਕਿਆ ਪੜ੍ਹੀਆ ਕਿਆ ਗੁਣੀਆ ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਗ ਬਾਰਾ, ਅੰਧਿਆਰਾ ਦੀਪਕ ਚਾਹੀਏ, ਹਨੇਰੇ ਵਿੱਚ ਤਾਂ ਦੀਵੇ ਬਾਲਣੇ ਚਾਹੀਦੇ। ਹੁਣ ਦੀਵੇ ਬਾਲਣ ਦਾ ਮਤਲਬ ਦੀਵਾ ਕਹਿਣ ਨਾਲ ਤੇ ਨੀ ਬਲ, ਪੜ੍ਹੀ ਤਾਂ ਆਪਾਂ ਜਾਣੇ ਹਾਂ। ਮੈਂ ਤੇ ਇੱਕ ਦਿਨ ਅਰਜ਼ ਵੀ ਕੀਤੀ ਸੀ, ਉਦਾਸੀ ਮਹਾਂਪੁਰਸ਼ਾਂ ਕਹਿਣ ਲੱਗੇ ਆਓ ਸੁਖਮਨੀ ਸਾਹਿਬ ਦੇ ਅਰਥ ਕਰੀਏ, ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਅਰਥ ਕਰੀਏ। ਸਾਰੇ ਇਕੱਠੇ ਹੋ ਗਏ, ਉਹ ਬੜੀ ਸੁਰਤੀ ਬਿਰਤੀ ਕਮਾਈ ਵਾਲੇ ਸਨ। ਜਦੋਂ ਸ਼ਲੋਕ ਪੜ੍ਹ ਕੇ ਮੰਗਲ ਕਰਕੇ ਪਹਿਲੀ ਤੁਕ ਪੜ੍ਹੀ ਨਾ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ, ਤੇ ਨਾਲ ਹੀ ਕਹਿਣ ਲੱਗੇ ਰੁਕ ਜਾਓ ਵੀ ਸੱਜਣੋ। ਕਿਹਾ ਜੀ ਕਿਉਂ? ਕਹਿਣ ਲੱਗੇ ਬਾਕੀ ਅਰਥ ਤੁਸੀਂ ਕਰ ਲਿਆ ਜੇ ਆਪਾਂ ਨੂੰ ਛੁੱਟੀ ਬਖਸ਼ੋ। ਉਹ ਕਹਿਣ ਲੱਗੇ ਸਭ ਤੋਂ ਸਿਆਣਾ ਬਜ਼ੁਰਗ ਇਹ ਕਿੱਧਰ ਤੁਰ ਪਿਆ? ਕਹਿਣ ਲੱਗੇ ਮੈਂ ਯਤਨ ਕਰਨ ਲੱਗਾ ਵਾ, ਜਿਹੜੀ ਪਹਿਲੀ ਤੁਕ ਹੈ ਇਹਨੂੰ ਅਮਲੀ ਜਾਮਾ ਪਹਿਨਾ ਸਕਾਂ। ਜੇ ਮੈਂ ਪੜ੍ਹੀ ਜਾਣਾ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮੈਂ ਮਿਟਾਵੋ। ਦੇਖੋ ਇੱਥੇ ਦੋ ਸ਼ਬਦ ਨੇ, ਤਨ ਤੇ ਮਨ। ਇਹ ਗੱਲ ਧਿਆਨ ਰੱਖੀਏ। ਅਸੀਂ ਕਈ ਵਾਰੀ ਕਹਿੰਦੇ ਹਾਂ ਜੀ ਬਾਣੀ ਤਨ ਦੇ ਰੋਗ ਨੇ ਦੂਰ ਕਰਦੀ, ਗੁਰੂ ਤੇ ਭਰੋਸਾ ਕਰੋ। ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਦੇ ਕਲੇਸ਼ ਵੀ ਮਿਟਾਉਂਦੀ ਹੈ ਤੇ ਤਨ ਦੇ ਵੀ ਮਿਟਾਉਂਦੀ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮੈਂ ਮਿਟਾਵੋ। ਕਹਿਣ ਲੱਗੇ ਤਨ ਤੇ ਮਨ ਦੇ ਦੁੱਖ ਦੂਰ ਕਰਨ ਵਾਲੀ ਹੈ ਬਾਣੀ? ਕਹਿਣ ਲੱਗੇ ਪਿਆਰਿਓ ਤੁਸੀਂ ਅਰਥ ਕਰਦੇ ਰਹੋ, ਮੈਂ ਯਤਨ ਕਰਨ ਲੱਗਾ ਵਾਂ ਸਿਮਰ ਕੇ ਮੇਰੇ ਅੰਦਰ ਨੂੰ ਸੁੱਖ ਮਿਲ ਸਕਦਾ। ਜੋ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਉਹਨੂੰ ਪੜ੍ਹ ਕੇ ਕਮਾਣ ਦਾ ਨਾਮ ਹੈ ਸਿੱਖੀ। ਕਿਆ ਪੜ੍ਹੀਆ ਕਿਆ ਗੁਣੀਆਂ, ਗੁਣੀਆਂ ਦਾ ਅਖਰੀ ਅਰਥ ਦਾ ਵਿਚਾਰਨਾ। ਕਿਆ ਪੜ੍ਹੀਆ ਕਿਆ ਗੁਣੀਆਂ ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਕੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਗਵਾਰ ਦਾ ਅਰਥ ਦਾ ਮੂਰਖ, ਕਿਆ ਸੋਚੇ ਬਾਰਨ ਬਾਰਾ। ਪਿਆਰੇ ਆਪਾਂ ਸੋਚਣੀ ਹੈ ਨਾ। ਮੇਰਾ ਖਿਆਲ ਕਈ ਸਾਲਾਂ ਤੁਸੀਂ ਤਰਤੀਬ ਬਣਾਉਂਦੇ ਵੀ ਅੱਜ ਨੇਮ ਬਣਾ ਲੈਣਾ। ਤੁਸੀਂ ਦੇਖਿਓ ਵੀ ਸਵੇਰ ਤੋਂ ਇੰਨੇ ਵਜੇ ਉੱਠ ਕੇ ਨਾ ਜਿਵੇਂ ਮਰਜ਼ੀ ਹੋਵੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੀ ਹੈ, ਸਿਮਰਨ ਕਰਨਾ। ਜਦੋਂ ਸਵੇਰ ਚੜ੍ਹਦੀ ਹੈ ਨਾ ਤੇ ਮਨ ਕਹਿੰਦਾ ਚੱਲ ਕੋਈ ਨੀ ਅੱਜ ਦਾ ਦਿਨ ਕੱਲ ਹੈ, ਆਪਾਂ ਕੱਲ ਨੂੰ ਜ਼ਰੂਰ ਸ਼ੁਰੂ ਕਰਾਂਗੇ। ਕੱਲ ਹੁੰਦੀ ਹੈ, ਇਹ ਗੱਲ ਧਿਆਨ ਵਿੱਚ ਰੱਖਿਓ। ਕੱਲ ਜਦੋਂ ਵੀ ਆਈਏ ਕਾਲ ਬਣ ਕੇ ਆਈਏ, ਕੱਲ ਕਦੇ ਵੀ ਜੀਵਨ ਬਣ ਕੇ ਨਹੀਂ ਆਈ, ਮੌਤ ਬਣ ਕੇ ਆਈ। ਇਹ ਗੱਲ ਰਾਵਣ ਵਰਗੇ ਪੰਡਿਤ ਨੇ, ਮੈਂ ਸ਼ਬਦ ਰਾਵਣ ਲਈ ਦੁਸ਼ਟ ਨਹੀਂ ਵਰਤਿਆ, ਪੰਡਿਤ ਵਰਤਿਆ, ਕਿਉਂਕਿ ਬਾਬਾ ਜੀ ਨੇ ਭਾਵੇਂ ਉਹਨੂੰ ਮੂਰਖ ਦੀ ਪਦਵੀ ਦਿੱਤੀ ਹੈ। ਅਸੀਂ ਪੜ੍ਹਨੇ ਮੂਰਖ ਇਸ ਕਰਕੇ ਕਿਉਂਕਿ ਪੜ੍ਹੇ ਕੋਈ ਨੂੰ ਹੰਕਾਰ ਸੀ। ਉਸ ਵੇਲੇ ਰਾਵਣ ਨੇ ਤਿੰਨ ਗੱਲਾਂ ਲਛਮਣ ਨੂੰ ਕਹੀਆਂ ਸਨ। ਜਦੋਂ ਜ਼ਮੀਨ ਤੇ ਡਿੱਗਾ, ਸਿਆਣਾ ਪੰਡਿਤ ਸੀ, ਲਛਮਣ ਨੇ ਪੈਰਾਂ ਵਿੱਚ ਖਲੋ ਕੇ ਕਿਹਾ ਗੁਰੂ ਹੇ ਪ੍ਰਭੂ, ਸ਼ਬਦ ਇਹ ਸਨ ਕੋਈ ਜ਼ਿੰਦਗੀ ਕਮਾਉਣ ਲਈ ਦੱਸੋ। ਤੇ ਰਾਮ ਚੰਦਰ ਜੀ ਨੇ ਕਿਹਾ ਸੀ ਜਦੋਂ ਗੁਣ ਲੈਣਾ ਹੋਵੇ ਤੇ ਸਿਰ ਵਾਲੇ ਪਾਸੇ ਨਹੀਂ ਖਲੋਈਦਾ, ਪੈਰਾਂ ਨਾਲ ਖਲੋਈਦਾ। ਚਲੇ ਗਏ ਤੇ ਰਾਵਣ ਨੇ ਉੱਥੇ ਤਿੰਨ ਗੱਲਾਂ ਕਹੀਆਂ। ਕਹਿੰਦਾ ਇੱਕ ਗੱਲ ਪਹਿਲੀ ਚੇਤੇ ਰੱਖੀ, ਕਦੀ ਦੁਸ਼ਮਣ ਨੂੰ ਮਾੜਾ ਨਹੀਂ ਸਮਝਣਾ, ਦੁਸ਼ਮਣ ਨੂੰ ਕਦੀ ਕਮਜ਼ੋਰ ਨਾ ਸਮਝੀ। ਅੱਜ ਮੈਂ ਜ਼ਮੀਨ ਤੇ ਪਿਆ ਤੈਨੂੰ ਆਪਣੀ ਜ਼ਿੰਦਗੀ ਦੀਆਂ ਤਿੰਨ ਗੱਲਾਂ ਤੱਤ ਦੀਆਂ ਦੱਸਣ ਲੱਗਾ। ਕਹਿੰਦਾ ਮੈਂ ਸਮਝਦਾ ਸਾਂ ਬਾਂਦਰਾਂ ਦੀ ਫੌਜ ਮੇਰਾ ਕੀ ਵਿਗਾੜ ਲੈ। ਕਹਿੰਦਾ ਪਹਿਲੀ ਗੱਲ ਦੁਸ਼ਮਣ ਨੂੰ ਕਦੀ ਵੀ ਕਮਜ਼ੋਰ ਨਾ ਸਮਝੀ। ਦੂਜੀ ਗੱਲ ਕਹੀ ਕਿ ਕਦੀ ਵੀ ਕੱਲ ਦੀ ਆਸ ਨਾ ਕਰੀ, ਜੋ ਕਰਨਾ ਅੱਜ ਹੀ ਕਰੀ। ਤੇ ਤੀਜੀ ਗੱਲ ਕਹੀ ਲੋਕਾਂ ਦੇ ਘਰਾਂ ਨੂੰ ਹੱਥ ਪਾਉਣ ਤੋਂ ਪਹਿਲਾਂ ਆਪਣੇ ਘਰ ਨੂੰ ਸੁਧਾਰੀ, ਕਿਉਂਕਿ ਮੇਰੇ ਭਵਿੱਖਣ ਹੀ ਮੇਰੀ ਮੌਤ ਦਾ ਕਾਰਨ ਬਣਿਆ। ਤਿੰਨ ਗੱਲਾਂ ਕਹੀਆਂ, ਆਪਣੇ ਘਰ ਨੂੰ ਸੁਧਾਰੀ, ਕੱਲ ਦੀ ਆਸ ਨਾ ਕਰੀ, ਤੇ ਤੀਜੀ ਗੱਲ ਦੁਸ਼ਮਣ ਨੂੰ ਕਦੀ ਕਮਜ਼ੋਰ ਨਾ ਸਮਝੀ। ਬਾਬਾ ਜੀ ਨੇ ਕਿਹਾ ਹਰ ਕਾ ਨਾਮ ਨਾ ਜਪਛ ਗਵਾਰਾ, ਤੂੰ ਪੜ੍ਹਨਾ ਜ਼ਰੂਰ ਹੈ, ਨਾਮ ਜਪਣਾ ਚਾਹੀਦਾ। ਕਿਆ ਸੋਚਾ ਬਾਰੰਗ ਬਾਰਾਂ ਪਿਆਰਿਆ, ਅੰਧਿਆਰ ਹੈ, ਦੀਪਕ ਚਾਹੀਏ, ਹਨੇਰੇ ਵਿਚ ਦੀਵਾ ਦੀਵਾ ਕਹਿਣ ਨਾਲ ਗੱਲ ਨੀ ਬਲਣੀ, ਦੀਵਾ ਬਾਲਣਾ ਹੀ ਪਏਗਾ, ਆਪਣੇ ਆਪ ਕਮਾਣਾ ਪਏਗਾ। ਅੰਧਿਆਰਾ ਦੀਪਕ ਚਾਹੀਏ, ਇਕ ਬਸਤ ਅਗੋਚਰ ਲਈਏ, ਬਸਤ ਅਗੋਚਰ ਪਾਈ, ਘੱਟ ਦੀਪਕ ਰਹਿਆ ਸਮਾਈ, ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਹੁਣ ਉਹਦਾ ਮਨ ਮੰਨ ਗਿਆ, ਨਾਲ ਦਿਆਂ ਦਾ ਨੀ ਮੰਨਿਆ, ਧਿਆਨ ਦਿਆ ਜੀ। ਫਿਰ ਉਹ ਕਹਿਣ ਲੱਗੇ ਮੇਰਾ ਮਨ ਮੰਨ ਗਿਆ, ਤੇ ਜਿਹੜੇ ਉੱਚੇ ਉੱਚੇ ਪੰਡਿਤ ਸਨ ਕਹਿਣ ਲੱਗੇ ਕੱਲ ਦਾ ਜੁਲਾਇਆ, ਇਹ ਰੱਬ ਦੀ ਗੱਲ ਕਰਦਾ। ਲੋਕਾਂ ਕਿਹਾ ਵੀ ਲੋਕੀ ਤੇਰੇ ਨਾਲ ਸਹਿਮਤ ਨਹੀਂ, ਤੇ ਇਹ ਗੱਲ ਆਪਾਂ ਜ਼ਰੂਰ ਸੋਚ ਕੇ ਚੱਲੀਏ, ਦੁਨੀਆਂ ਨੂੰ ਖੁਸ਼ ਨਾ ਕਰੀਏ। ਦੁਨੀਆਂ ਕਦੀ ਖੁਸ਼ ਨਹੀਂ ਜੇ ਕੋਈ ਪਿਆਰਿਓ, ਜੇ ਖੁਸ਼ ਕਰਨਾ ਤੇ ਆਪਣੇ ਰੱਬ ਨੂੰ ਮੁਰਸ਼ਦ ਨੂੰ ਜਪ ਕੇ ਖੁਸ਼ ਕਰ ਲਓ, ਦੁਨੀਆਂ ਕਦੀ ਖੁਸ਼ ਹੋਈ? ਦੇਖੀ ਸਿਆਣੇ ਲੋਕ ਤੇ ਬਾਬਾ ਜੀ ਨੇ ਤੇ ਬਾਣੀ ਵਿੱਚ ਕਿਹਾ ਦੁਨੀਆਂ ਨਾ ਸਾ ਲਾਹੇ ਜੋ ਮਰ ਵੰਸ਼ੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ। ਬਾਬਾ ਜੀ ਕਹਿਣ ਲੱਗੇ ਪਿਆਰੇ ਚੇਤੇ ਰੱਖ ਕਿ ਤੂੰ ਦੁਨੀਆਂ ਨੂੰ ਖੁਸ਼ ਕਰਨ ਲਈ ਨਹੀਂ। ਉਹਨਾਂ ਕਿਹਾ ਮੇਰਾ ਮਨ ਮੰਨ ਗਿਆ, ਤੇ ਆਵਾਜ਼ ਆਈ ਲੋਕ ਨੀ ਸਹਿਮਤ। ਕਹਿਣ ਲੱਗੇ ਜੇ ਲੋਕ ਨੀ ਸਹਿਮਤ ਫਿਰ ਮੈਂ ਕੀ ਕਰਾਂ, ਮੇਰੇ ਅੰਦਰ ਨੂੰ ਟਿਕਾ ਮਿਲ ਗਿਆ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੈ ਲੋਕ ਨਾ ਭਤੀਜੈ। ਉਹਨੇ ਹੱਥ ਖੜੇ ਕਰਕੇ ਕਿਹਾ, ਕਹਿ ਲੱਗੇ ਨਾ ਭਤੀਜੈ ਤੋ ਕਿਆ ਕੀਜੈ। ਉਸ ਤੋਂ ਅਗਲਾ ਸ਼ਬਦ ਕਦੀ ਪੜੋ, ਇਹ ਸੋਚ ਰਾਜ ਤੇ ਸ਼ਬਦ ਸੰਪੂਰਨ ਹੁੰਦਾ। ਉਸ ਤੋਂ ਅਗਲਾ ਸ਼ਬਦ ਹੈ ਵਾਚਕ ਗਿਆਨੀ ਲਈ, ਇਹ ਸ਼ਬਦ ਹੈ ਜੇ ਤੂੰ ਕਮਾਈ ਕਰਨੀ ਹੈ ਤੇ ਗਿਆਨ ਇਹ ਕਿ ਨਾਮ ਜਪ। ਅਗਲਾ ਸ਼ਬਦ ਹੈ ਖਿਰਦੈ ਕਪਟ ਮੁਖ ਗਿਆਨੀ। ਜਦੋਂ ਇਹ ਸ਼ਬਦ ਸੰਪੂਰਨ ਹੁੰਦਾ, ਅਗਲਾ ਸ਼ਬਦ ਹੁੰਦਾ ਖਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਬਸ ਪਾਨੀ, ਕਾਇਆ ਮਾਂਜਿਸ਼ ਕੌਣ ਗੁਨਾ, ਜੋ ਘੱਟ ਭੀਤਰ ਹੈ ਮਲਣਾ ਤੇਰੇ ਅੱਖਰ ਕੀ ਕਰਨਗੇ, ਤੇਰੇ ਅੰਦਰ ਹੀ ਮੈਲ ਭਰੀ ਪਈ ਹੈ। ਜੇ ਉਹਨੇ ਕਿਹਾ ਨਹੀਂ ਜੀ ਮੈਂ ਤਾਂ ਬੜਾ ਵੇਦਾਂ ਦੇ ਅਨੁਸਾਰ ਜੀਵਨ ਜੀਨਾ, ਮੈਂ ਰੋਜ਼ ਗੰਗਾ ਇਸ਼ਨਾਨ ਕਰਨਾ। ਕਬੀਰ ਸਾਹਿਬ ਨੇ ਲੌਕੀ ਲਿਆਂਦੀ ਤੇ ਪਾਣੀ ਵਿਚ ਡੋਬ ਕੇ ਕਹਿਣ ਲੱਗੇ ਨੂੰ ਸਾਰੀ ਜ਼ਿੰਦਗੀ ਡੋਬੀ ਰੱਖ ਜੀ, ਕੁੜੱਤਨ ਨੀ ਜਾਣੀ, ਲੌਕੀ ਅਸਰ ਤੀਰਥ ਨਾਈ, ਕੌੜਾਪਨ ਤੋ ਨਾ ਜਾ। ਸਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨ ਨੇ, ਕਹਿੰਦੇ ਨੇ ਪਿਆਰਿਆ ਗਿਆਨ ਦਾ ਅਰਥ ਹੈ ਤੇਰੇ ਅੰਦਰ ਨੂੰ ਸੋਝੀ ਮਿਲ ਜਾਏ। ਨਾਮ ਦੇਵ ਜੀ ਨੂੰ ਮਿਲੀ ਸੋਝੀ ਤੇ ਉਹਨਾਂ ਨੇ ਬਾਣੀ ਵਿਚ ਬਹਿ ਦਿੱਤਾ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰਨ ਹਜ਼ੂਰ। ਇੱਥੇ ਮੈਂ ਅਰਥ ਵੀ ਕੀਤੇ ਸਨ, ਕੋਈ ਕਹਿੰਦਾ ਜ਼ਬਾਨੀ ਰੱਬ ਨੇੜੇ ਵੇ, ਕੋਈ ਕਹਿੰਦਾ ਬੜਾ ਦੂਰ ਹੈ। ਤੇ ਪਿਆਰਿਓ ਅੱਜ ਅਸੀਂ ਦੇਖਦੇ ਹਾਂ ਸਾਡੇ ਵਿਚ ਚਰਚਾ, ਜਿੱਥੇ ਅਸੀਂ ਚਾਰ ਇਕੱਠੇ ਹੁੰਦੇ ਹਾਂ ਨਾ, ਬਜਾਏ ਕਿ ਸਾਡੇ ਅੰਦਰ ਨੂੰ ਸੰਭਾਲਣ ਦੇ, ਬਗੈਰ ਮਤਲਬ ਤੋਂ ਆਪਣੀ ਐਨਰਜੀ ਵੇਸਟ ਕਰਨੀ, ਨਾ ਸਾਡੇ ਕੋਲ ਬੰਦਾ ਹੁੰਦਾ, ਇੱਕ ਘੰਟਾ ਕਿਸੇ ਉੱਤੇ ਲਾ ਦਿੰਦੇ ਹਾਂ। ਮੈਂ ਕਹਿੰਦਾ ਇੱਕ ਘੰਟੇ ਦੀ ਥਾਂ ਤੂੰ 15 ਮਿੰਟ ਆਪਣੇ ਮਨ ਤੇ ਲਾ ਲੈ, 15-15 ਮਿੰਟ ਨਾਲ ਤੇਰੀ ਸਾਰੀ ਜ਼ਿੰਦਗੀ ਸੌਰ ਸਕਦੀ ਹੈ। ਜੇ ਚਰਚਾ ਵੀ ਕਰਨੀ ਤੇ ਚਰਚਾ ਚਾਰ ਤਰ੍ਹਾਂ ਦੀ ਹੈ। ਗੁਰਮਤ ਨੇ ਦੋ ਤਰ੍ਹਾਂ ਦੀ ਪ੍ਰਵਾਨ ਕੀਤੀ, ਦੋ ਤਰ੍ਹਾਂ ਦੀ ਇਨਕਾਰ ਦਿੱਤੀ। ਉਹ ਚਾਰ ਤਰ੍ਹਾਂ ਦੀ ਚਰਚਾ ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਸਿੱਖ ਹੋਇਆ ਭਾਈ ਦਰਗਾਹ, ਉਹਨੇ ਪੁੱਛਿਆ ਮਹਾਰਾਜ ਕਈ ਸਿੱਖ ਸ਼ਬਦ ਪੜ੍ਹਦੇ ਆ, ਪੜ੍ਹਦੀ ਗਾਲੀ ਗਲੋਚ ਤੱਕ ਲੜਨ ਦਾ ਕੱਪੜ ਜਾਂਦੇ ਨੇ, ਇਹ ਕੀ ਮਾਜਰਾ ਹੈ? ਇਹਦਾ ਮਤਲਬ ਉਦੋਂ ਵੀ ਇਹੋ ਜਿਹੀ ਵਰਾਇਟੀ ਸੀ ਕਿ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਕੋਈ ਲੜ ਪੈਂਦੇ ਨੇ। ਸੱਚੇ ਪਾਤਸ਼ਾਹ ਕਹਿਣ ਲੱਗੇ ਸ਼ਬਦ ਤਾਂ ਅੰਦਰ ਨੂੰ ਟਿਕਾ ਦਿੰਦਾ, ਕਹਿੰਦੇ ਨੇ ਚਰਚਾ ਕਰਦਿਆਂ ਲੜਦੇ ਨੇ। ਸੱਚੇ ਪਾਤਸ਼ਾਹ ਕਹਿਣ ਲੱਗੇ ਚਾਰ ਤਰ੍ਹਾਂ ਦੀ ਚਰਚਾ, ਬਾਦ, ਖੇਤ, ਜਲਪ ਤੇ ਵਿਤੰਡਾ। ਜਿਨੇ ਆਤਮਕ ਜੀਵਨ ਕਮਾਣਾ ਉਹ ਦੋ ਤਰ੍ਹਾਂ ਦੀ ਚਰਚਾ ਕਰੇ ਤੇ ਦੋ ਤਰ੍ਹਾਂ ਦੀ ਜ਼ਿੰਦਗੀ ਚ ਕਦੀ ਨਾ ਕਰੇ। ਮਹਾਰਾਜ ਚਰਚਾ ਕਿਹੜੀ ਕਰੇ? ਕਹਿਣ ਲੱਗੇ ਵਾਦ ਚਰਚਾ ਸਿੱਖ ਨੂੰ ਮੁਬਾਰਕ ਹੈ, ਵਿਵਾਦ ਨਹੀਂ ਵਾਦ, ਤੇ ਦੂਜੀ ਖੇਤ। ਹੁਣ ਜਗਿਆਸੂ ਪੁੱਛਦਾ ਵੀ ਇਹ ਚਾਰ ਚਰਚਾ ਵਾਦ, ਖੇਤ, ਜਲਪ ਤੇ ਵਿਤੰਡਾ, ਤੇ ਸਾਨੂੰ ਮੇਰ ਕਰਕੇ ਦੱਸੋ ਵਾਦ ਦਾ ਅਰਥ ਕੀ ਹੁੰਦਾ? ਸਾਹਿਬ ਕਹਿੰਦੇ ਨੇ ਇਹ ਚਰਚਾ ਸਿੱਖ ਰੋਜ਼ ਕਰੇ। ਮਹਾਰਾਜ ਕਿਵੇਂ? ਕਹਿੰਦੇ ਨੇ ਆਪ ਬਾਣੀ ਦਾ ਪਾਠ ਖੁਦ ਕਰੇ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ, ਤੇ ਜਿਹੜੇ ਸ਼ਬਦ ਦੀ ਸਮਝ ਨਾ ਪਏ ਤੇ ਯਤਨ ਕਰੇ ਵੀ ਜਿਹੜਾ ਮੇਰੇ ਤੋਂ ਕੁਝ ਸਿਆਣਾ ਲਿਆਕਤ ਵਾਲਾ ਉਹਨੂੰ ਮਿਲੇ, ਤੇ ਉਹਨੂੰ ਜਾ ਕੇ ਕਹੇ ਭਰਾਵਾ ਇਸ ਸ਼ਬਦ ਦੇ ਅਰਥ ਕੀ। ਗੁਰਮੁਖੋ, ਕਦੀ ਟਾਵਾਂ ਟਾਵਾਂ ਕੁਝ ਸੱਜਣ ਮਿਲਦਾ ਜਿਹੜੇ ਸ਼ਬਦ ਦੇ ਅਰਥ ਪੁੱਛਦਾ ਜਾਂ ਸ਼ਬਦ ਦੇ ਅਰਥ ਕਰਨ ਲਈ ਬਹਿੰਦਾ? ਨਹੀਂ ਤਾਂ ਖਿਮਾ ਕਰਿਓ, ਚਿੱਕਰ ਹੀ ਸੱਟਣ ਵਾਲੇ ਬਹੁਤ ਮਿਲਣਗੇ, ਚਾਹੇ ਸ਼ਬਦ ਦੀ ਚਰਚਾ ਕਿੰਨੇ ਕਰਨੀ ਹੈ। ਕਹਿਣ ਲੱਗੇ ਜੇ ਤੈਨੂੰ ਆਪ ਸ਼ਬਦ ਦਾ ਪਤਾ ਨਹੀਂ ਤੇ ਜਿਹਨੂੰ ਸਮਝੇ ਉਹਦੇ ਕੋਲ ਜਾ, ਅਰਥ ਪੁੱਛ, ਤੇ ਜਿਹੜਾ ਅਰਥ ਤੈਨੂੰ ਉਹ ਦੱਸੇ ਤੇ ਜ਼ਿੰਦਗੀ ਵਿੱਚ ਅਪਣਾਉਣ ਦਾ ਯਤਨ ਕਰਨੀ, ਇਹ ਵੀ ਬਾਅਦ ਚਰਚਾ। ਆਪ ਸਮਝਨੇ ਦੂਜੇ ਤੋਂ ਜਾ ਕੇ ਪੁੱਛ ਲੈ। ਤੇ ਦੂਜੀ ਹੈ ਖੇਤ। ਖੇਤ ਦਾ ਅਖਰੀ ਅਰਥ ਹੈ ਜੇ ਤੈਨੂੰ ਪਤਾ ਨਹੀਂ ਤੇ ਜਿਹਦੇ ਕੋਲ ਪੁੱਛਣਗੇ ਪਤਾ ਉਹਨੂੰ ਵੀ ਨਹੀਂ। ਕੋਈ ਜ਼ਰੂਰੀ ਨਹੀਂ ਕਿ ਹਰ ਬੰਦਾ ਜਿਹੜਾ ਉਹ ਮੁਕੰਮਲ ਹੋਵੇ। ਕਿ ਅਸੀਂ ਕਹੀ ਵੀ ਯੱਕ ਲੱਖ ਤੁਸੀਂ ਅਰਥ ਦੱਸੋ, ਇਹਦੇ ਅਰਥ ਕੀ ਨੇ? ਸਾਈ ਮੀਆਂ ਮੀਰ ਨੇ ਸ਼ਬਦ ਕਿਹਾ ਸੀ ਕਿ ਤਨ ਮਨ ਕਾਦ ਕਾਦ ਸਭ ਅਰਤੀ ਵਿੱਚ ਅਗਨੀ ਆਪ ਜਲਾਈ, ਇਹਦੇ ਅਰਥ ਕੀ ਨੇ? ਇਹ ਕੇਵਲ ਇੱਕ ਖਿਆਲ ਹੈ ਜਾਂ ਇਹਦੇ ਅਰਥ ਵੀ ਨੇ? ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ ਹਾਂ ਇਹਦੇ ਅਰਥ ਹੁੰਦੇ ਨੇ। ਕਹਿਣ ਲੱਗਾ ਕਿਵੇਂ? ਸੱਚੇ ਪਾਤਸ਼ਾਹ ਕਹਿਣ ਲੱਗੇ ਕੁਝ ਅਰਥ ਐਸੇ ਨੇ ਜਿਹੜੇ ਅੱਖਰਾਂ ਨਾਲ ਨਹੀਂ ਹੁੰਦੇ, ਜ਼ਿੰਦਗੀ ਵਿੱਚ ਕਮਾ ਕੇ ਦੱਸੇ ਜਾਂਦੇ। ਤੇ ਜਿੱਦਣ ਤੱਤੀ ਤਵੀ ਤੇ ਬੈਠੇ ਨਾ, ਉਧਰ ਉਹੀ ਸਾਈ ਆਇਆ। ਕਹਿਣ ਲੱਗੇ ਸਾਈ ਜੀ, ਅੱਜ ਉਸ ਤੁਖ ਦੇ ਅਰਥ ਤਾਂ ਹੁੰਦੇ ਨੇ ਤਨ ਮਨ ਕਾਟ ਕਾਟ ਸਭ ਅਰਤੀ ਵਿੱਚ ਅਗਨੀ ਆਪ ਜਲਾਈ। ਪਿਆਰਿਓ, ਇਹ ਕੇਵਲ ਕਹਿਣ ਮਾਤਰ ਨਹੀਂ, ਦੂਜੀ ਚਰਚਾ ਖੇਤ। ਮੈਨੂੰ ਵੀ ਸਮਝ ਨਹੀਂ, ਜਿਹਦੇ ਕੋਲ ਮੈਂ ਗਿਆ ਉਹਨੂੰ ਵੀ ਸਮਝ ਨਹੀਂ। ਫਿਰ ਕਹਿੰਦੇ ਦੋਨੋਂ ਜਣੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰੋ, ਸੱਚੇ ਪਾਤਸ਼ਾਹ ਇਸ ਸ਼ਬਦ ਦੇ ਅੰਦਰ ਦੀ ਸੂਝ ਤੁਸੀਂ ਬਖਸ਼ੋ। ਕਿਉਂਕਿ ਜਿਹੜੀ ਗੁਰੂ ਨੇ ਸੂਝ ਬਖਸ਼ਣੀ ਉਹ ਕੋਸ਼ ਵਿੱਚੋਂ ਨਹੀਂ ਮਿਲਣੀ, ਜਿਹੜੀ ਸਤਿਗੁਰੂ ਨੇ ਅੰਦਰ ਦੀ ਰਹਿਮਤ ਦੇਣੀ ਉਹ ਟੀਕਿਆਂ ਤੇ ਵਿਦਵਾਨਾਂ ਕੋਲੋਂ ਨਹੀਂ ਮਿਲਣੀ। ਕੇਵਲ ਫਿਰ ਸੱਚੇ ਪਾਤਸ਼ਾਹ ਦੇ ਅਰਥ ਨਹੀਂ ਸਮਝ ਪੈਂਦੇ, ਪਰ ਤੁਸੀਂ ਸਮਝਾਓ। ਉਸ ਵੇਲੇ ਦੋਨੋਂ ਜਣੇ ਵਿਚਾਰ ਕਰੋ ਤੇ ਜਿਹੜੀ ਵਿਚਾਰ ਅੰਦਰੋਂ ਨਿਕਲੇ, ਯਤਨ ਕਰੋ ਦੋਨਾਂ ਨੂੰ ਅਪਣਾਉਣ ਦਾ। ਤੇ ਸਤਿਗੁਰੂ ਕਹਿਣ ਲੱਗੇ ਹਰ ਸਿੱਖ ਹੇਤ ਚਰਚਾ ਕਰੇ। ਹੇਤ ਦਾ ਅਰਥ ਸੀ ਇੱਕ ਦੀਵਾ ਬਲਦਾ, ਉਹ ਦੁਆਲੇ ਤਾਂ ਰੇਸ਼ਨ ਰੋਸ਼ਨੀ ਬਖੇਰਦਾ ਪਰ ਆਪਣੇ ਥੱਲੇ ਉਹਦੇ ਹਨੇਰਾ ਰਹਿੰਦਾ ਹੈ। ਕਹਿਣ ਲੱਗੇ ਜਦੋਂ ਦੋ ਦੀਵੇ ਇਕੱਠੇ ਹੋ ਜਾਣ ਨਾ, ਤੇ ਹੈਰਾਨਗੀ ਦੀ ਗੱਲ ਦੋਨੋਂ ਚਾਨਣ ਤਾਂ ਜ਼ਿਆਦਾ ਕਰਦੇ ਨੇ ਪਰ ਇੱਕ ਦੂਜੇ ਦੇ ਥੱਲੇ ਦਾ ਹਨੇਰਾ ਵੀ ਖਤਮ ਕਰ ਦਿੰਦੇ। ਇੱਕ ਦੀਵਾ ਬਾਲੋ, ਉਹ ਦੁਆਲੇ ਚਾਨਣ ਦਏਗਾ ਪਰ ਉਹਦੇ ਥੱਲੇ ਹਨੇਰਾ ਹੋਵੇਗਾ। ਤੇ ਜੇ ਦੋ ਦੀਵੇ ਅਸੀਂ ਬਰਾਬਰ ਰੱਖ ਦਈਏ, ਉਹ ਦੋਵੇਂ ਦੀਵੇ ਜਿਹੜੇ ਨੇ ਇੱਕ ਦੂਜੇ ਦਾ ਹਨੇਰਾ ਚੁੱਕ ਦੇਣਗੇ। ਖੇਤ ਚਰਚਾ ਦਾ ਮਤਲਬ ਇਹ ਕਮਾ ਪਿਆ ਰਿਹਾ, ਜੇ ਤੂੰ ਨਾਮ ਦੀ ਕਮਾਈ ਕਰ ਲੱਗਾ ਤੇ ਜਿਹੜਾ ਤੇਰੇ ਨਾਲ ਹੋਰ ਕਰਦਾ ਉਹਦੇ ਨਾਲ ਬੈਠ ਕੇ ਸ਼ਬਦ ਦੀ ਵਿਚਾਰ ਕਰ, ਹੋ ਸਕਦਾ ਇੱਕ ਦੂਜੇ ਦੇ ਔਗਣ ਜਿਹੜੇ ਨੇ ਉਹ ਆਪਣਾ ਜੀਵਨ ਦੇਖ ਕੇ ਚਲੇ ਜਾ। ਵਾਦ ਚਰਚਾ, ਖੇਤ ਚਰਚਾ ਪ੍ਰਵਾਨ ਹੈ ਤੇ ਦੋ ਚਰਚਾ ਜਿਹੜੀਆਂ ਅਸੀਂ ਕਰਨੇ ਆ ਉਹ ਪ੍ਰਵਾਨ ਨਹੀਂ। ਇੱਕ ਅਗਲੀ ਹੈ ਜਲਪ। ਜਲਪ ਦਾ ਅਰਥ ਹੁੰਦਾ ਦਲੀਲ ਦੇ ਕੇ ਆਪਣੀ ਗੱਲ ਨੂੰ ਠੋਕ ਕੇ ਜਾਣਾ, ਸਿੱਧ ਕਰੀ ਜਾਣਾ ਤੇ ਦੂਜੇ ਦੀ ਗੱਲ ਨੂੰ ਪ੍ਰਮਾਣਾਂ ਦੇ ਨਾਲ ਕੱਟੀ ਜਾਣਾ। ਆਪਣੀ ਗੱਲ ਕਹਿਣਾ ਮੈਂ ਠੀਕ ਹਾਂ, ਦੂਜੇ ਦੀ ਗੱਲ ਨੂੰ ਕੱਟ ਕਰ ਦੇਣਾ, ਇਹ ਵੀ ਜਲਪ। ਤੇ ਤੀਜੀ ਹੈ ਵਤੰਡਾ। ਵਤੰਡਾ ਦਾ ਅਰਥ ਮੈਂ ਨਾ ਮਾਨੂੰ, ਜਿਤਨਾ ਮਰਜ਼ੀ ਤੂੰ ਸਮਝਾ ਲੈ, ਮੈਂ ਨੀ ਪਰਵਾਹ ਕਰਨੀ। ਭਾਵੇਂ ਬਾਬਾ ਜੀ ਨੇ ਤੇ ਬਾਣੀ ਵਿੱਚ ਵੀ ਕਿਹਾ, ਕਹਿਣ ਲੱਗੇ ਛਾੜ ਕੁਚਰਚਾ ਆਣ ਮੈਂ ਜਾਣੈ ਬ੍ਰਹਮਾ ਹੂਕੋ, ਕਹਿਣਾ ਨਾ ਮਾਨੇ। ਜੇ ਬ੍ਰਹਮਾ ਵਰਗਾ ਵੀ ਆ ਕੇ ਉਪਦੇਸ਼ ਕਰਦੇ, ਕਹਿੰਦੇ ਜਾ ਆਪਣੇ ਘਰ ਨੂੰ, ਅਸੀਂ ਤੇਰੀ ਪਰਵਾਹ ਨਹੀਂ ਕਰਦੇ। ਇਹ ਵਿਤੰਡਾ ਅੰਦਰ ਦੀ ਖੋਮੇ। ਸੱਚੇ ਪਾਤਸ਼ਾਹ ਕਿਰਪਾਲੂ ਮੇਰ ਕਰਦੇ ਨੇ, ਗੁਰਮੁਖਾ ਤੂੰ ਜੀ ਸਦਕੇ ਪੜ੍ਹ, ਪਾਠ ਕਰ, ਪਰ ਇਹਦਾ ਅਰਥ ਤਾਂ ਹੈ, ਲਾਭ ਤਾਂ ਹੈ ਜੇ ਤੇਰੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸ ਗਿਆ। ਜਿਨ੍ਹਾਂ ਦੇ ਅੰਦਰ ਨਾਮ ਵਸਿਆ, ਮੈਂ ਪ੍ਰਮਾਣ ਦੇ ਰਿਹਾ ਸਾਂ, ਬਾਬਾ ਨਾਮਦੇਵ ਕਹਿ ਰਹੇ ਨੇ ਕੇਵਲ ਚਰਚਾ ਕਰਨ ਲਈ ਰੱਬ ਬੜਾ ਦੂਰ ਹੈ, ਤੇ ਦੂਜਾ ਉੱਠ ਕੇ ਲਓ ਜੀ ਰੱਬ ਤਾਂ ਬਹੁਤ ਨੇੜੇ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਦੂਰ ਸਬਰ ਕਰਕੇ ਦੇਖਿਆ ਤੇ ਤੇਰਾ ਕਹਿਣਾ ਮੁਬਾਰਕ ਹੈ, ਵਾਕਈ ਰੱਬ ਦੂਰ ਹੈ। ਹੁਣ ਜੇ ਮੈਂ ਆਪਣੇ ਘਰ ਬੈਠਾ ਕਹੀ ਜਾਂ ਨਾ ਜਾਏ ਉਹ ਬੜਾ ਦੂਰ ਜੇ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਤੁਰਿਆ, ਜੇ ਤੁਰਿਆ ਤੇ ਸਬਰ ਪਿਆਰ ਕੇ ਆਇਆ ਤੇ ਕਹਿ ਦੂਰ ਹੈ। ਹੁਣ ਨਾ ਤਾਂ ਤੂੰ ਤੁਰਿਆ, ਘਰ ਬੈਠਾ ਕਹੀ ਜਾਂਦਾ ਰੱਬ ਬੜਾ ਦੂਰ ਹੈ, ਤੇ ਦੂਜੇ ਨੇ ਕਮਾਇਆ ਕੋਈ ਨੀ, ਉਹ ਕਹਿੰਦਾ ਐਵੇਂ ਲੋਕੀ ਤੁਰੇ ਫਿਰਦੇ, ਰੱਬ ਤਾਂ ਬਿਲਕੁਲ ਨੇੜੇ। ਸੱਚੇ ਪਾਤਸ਼ਾਹ ਕਹਿੰਦੇ ਕਮਾਈ ਤੋਂ ਬਿਨਾਂ ਦੂਰ ਤੇ ਨੇੜੇ ਦੀ ਵਿਆਖਿਆ ਕਰਨੀ ਇਸ ਤਰ੍ਹਾਂ ਹੈ ਜਿਵੇਂ ਕਹਿ ਦੇਣਾ ਕਿ ਸਰੋਵਰ ਵਿੱਚੋਂ ਪਾਣੀ ਵਿੱਚੋਂ ਮੱਛੀ ਨਿਕਲੀ ਤੇ ਖਜੂਰ ਤੇ ਚੜ ਗਈ। ਕਹਿਣ ਲੱਗੇ ਜਿਨ੍ਹਾਂ ਬੰਦਿਆਂ ਨੂੰ ਜਾਣਕਾਰੀ ਹੈ ਨਾ ਉਹ ਕਹਿਣਗੇ ਗੱਪ ਮਾਰਦਾ ਮੱਛੀ ਖਜੂਰ ਤੇ ਨਹੀਂ ਚੜ ਸਕਦੀ, ਤੇ ਕਹਿੰਦੇ ਨੇ ਜਿਹਨੂੰ ਨਹੀਂ ਪਤਾ ਉਹ ਮੰਨ ਜਾਏਗਾ ਵਾਕਈ ਚੜ ਗਈ ਹੋਣੀ। ਹੁਣ ਜਿਸ ਬੰਦੇ ਨੂੰ ਪਰਮਾਰਥੀ ਸੂਝ ਨਹੀਂ ਉਹ ਜੋ ਗੱਪ ਮਾਰੀ ਜੋ ਸੁਣੀ ਜਾਏਗਾ, ਤੇ ਜਿਹੜਾ ਥੋੜਾ ਬਹੁਤਾ ਕਮਾਈ ਕਰਦਾ ਉਹਨੂੰ ਪਤਾ ਲੱਗ ਜਾਂਦਾ ਇਹ ਪਾਣੀ ਦੀ ਮੱਛੀ ਖਜੂਰ ਤੇ ਚਾੜਦਾ ਪਿਆ। ਕਬੀਰ ਸਾਹਿਬ ਨੇ ਕਿਹਾ, ਬਾਬੇ ਨਾਮਦੇਵ ਨੇ ਕਿਹਾ, ਕਹਿਣ ਲੱਗੇ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚੜਾ ਖਜੂਰ, ਮੱਛੀਆਂ ਖਜੂਰ ਤੇ ਚਾੜੀ ਜਾਂਦੇ, ਕਾਏ ਰੇ ਬਕ ਬਾਦ ਲਾਇਓ। ਦੇਖੋ ਕਮਾਈ ਵਾਲਾ ਕਹਿੰਦਾ ਕਿਉਂ ਫਜ਼ੂਲ ਬੋਲਣਾ ਪੇ, क्यों क्यों जी रब की चर्चा करने? कह लगे जिन हर पायो तिन छपाए। पंडित होए क्या वेद बखाने, तू विद्वान बन के वेदा की चर्चा करने। ते नाल उन्हें कह दिता तू केड़ा पढ़िया, तेनू तो समझ कोई नहीं। ते बाबा नामदेव कहिंदे जिदी तू चर्चा करना मैं उहदे नाल सांझ बनाई बैठा। पंडित होए क्या वेद बखाने, मूर्ख नामदेव रामै जानै मैं उहनू जानना हां जिन्हू तू बखान ना पिया है। मैं पिछली बारी वर्त की बखानना सुख है, जानने थोड़ा मुश्किल लगता है। बुले ने ताई क्या सी, कह लगा क्यों पढ़ना गद किताबां दी, सिर चाना पंड अजाबां दी। अजाब दर्द हुंदा गुनाह, ओ भलिया क्यों पढ़ना गद किताबां दी, क्यों सच चाना पंड अजाबां दी। हुण होयो शक्ल जलादां दी, अगे पेंडा मुश्किल भारा है, एक अल पढ़ो छुटकारा है। कहन लगे बन हाफज हिफज कुरान करें। हाफज ते हिफज दो शब्द ने। हाफज जेड़ा बंदा याद करने वाला, हिफज दा अर्थ याद। बन हाफज हिफज कुरान करे, पढ़ पढ़ के साफ जबान करे, फिर नियामत विच ध्यान करे। इना पढ़ के भी मन फिरदा ज्यो हलकारा है, मन ता इस तरह तुरिया फिरदा जिवें खलका कुत्ता तुरिया फिरदा। एक अल पढ़ो छुटकारा, एक रब नूं पढ़ जेड़ा हलका मन किते टिक जाए, किते इहदे अंदर नूं टिकाव मिल जाए। हजूर ने जिन्ना जिन्ना नूं अंदर दी रहमत दिती प्यारिओ, अंदर दी बंदगी करन वाले दे सामने ज्ञान वाले चुके। जिन्ना कोल बाहर दा ज्ञान सी, धन गुरु ग्रंथ साहिब दी बाणी पढ़ने। एक पदा मैं आप नूं थोड़ा जिहा सांझा करदे आं, किन्नी कु रहमत है नाम जपण वाले कोल। खेल शांत रिद नव निध, बुद्ध ज्ञान सरब तै सिद्ध, विद्या तप जोग प्रत्यान, ज्ञान श्रेष्ठ उत्तम इशनान, चार पदार्थ कमल प्रगास, सब के मद सगल ते उदास, सुंदर चतुर तत् का बेता, समदर्शी एक दृष्टेता, ए फल तिस जन के मुख भने, गुरु नानक नाम बचन मन सुने। हुण एक पदे विच सतगुरु ने किन्नी को रहमत कर दिती, खेम शांत तेरे अंदर नूं सुख, रिधियां सिद्धियां विद्या गुण, केड़ी चीज तकरीबन 21 अंदर दियां रहमतां ने जिहड़ियां एक पदे विच कह दित्तियां, पर उहदे अंदर पैदा होणगियां जिहड़ा गुरु तो लै के नाम अपनी रचना तो उचारण करदा उस नूं मिलेगी। जिहड़ा अपनी रचना तो नाम भणदा है, हजूर कृपालू जी ने जिन्हों नाम दिता, फिर देखो वह भावे बारो दिस दे साध मुरादे ने, पर अंदर जेड़े नाम रसिए सन। एक सिख होया धन गुरु गोबिंद सिंह कृपालू सच्चे पातशाह जी दे वेले, उहदा नाम है भाई धन्ना सिंह जी। मैं एक खिन सिर्फ ट्यूक मात्र अर्ज कर दी, किसे बंदे नूं पता नहीं सी बड़ा विद्वान है। उहदा काम सी कि हजूर दे अस्तबल भी जिथे घोड़े सन उथे रहना, ते असल विच इह किसे करनी वाले सिख दी संगत करके आनंदपुर आया सी। उन्हें संगत कीती उहदी ते उहनूं रस मिलिया ते उहदे चरण पकड़ लए, ते उस सिख ने क्या कहिंदा, भलिया मेरे कोल कुछ नहीं, इह दातां नूं देण वाले धन गुरु गोबिंद सिंह जी ने। आया दरबार विच कीर्तन सुनिया ते मन नूं सुख मिलिया। मन ने क्या मना फिर कोई कमाई करिए, सोचिया ना ते मैं पढ़ना ना मैं लिखना, शस्त्र भी चुके ना, इक्को काम सोचिया कि गुरु गोबिंद सिंह दे घोड़िया की सेवा करना, खरकना करना, हथी जा के घा वड के लियाना, ते जदों टाइम मिलना किते भांडे मांज लैने, जां गुरु गोबिंद सिंह जी दे सच्चे पातशाह दी घोड़े दी सेवा विच अच्छे पैर ही रहना। अज कृपालू दाता जी दा जदों कवि दरबार सजिया, ते एक कवि ने इस करके कविता ना सुनाई, कहिंदा जिहड़ी कविता मैं कहणी तुहाडे दरबार विच उहदे अर्थ ही कोई नहीं कर सकता। सच्चे पातशाह जी ने कविता सुनाई, मैं ओ नहीं, नवसात की है, नवसात की है, नवसात पी है, नवसात प्याए, नवसात रचे, नवसात बचे, नवसात पिया पै गायक पाए, जीत कला नवसातन की, नवसातन के मुख अंचल छाए, मानो मेघ के मंडल में कर चंदन चंद कले वर्षाए। इहदे अर्थ की सन, उहने भी 16 साल की स्त्री, 16 साल का पति, 16 महीनिया पिछवाया, दोनों जने खेडन लगे, 16वीं वारी ਉਹ ਨਰਦਾਂ ਦੀ ਬਾਜੀ ਪਤੀ ਜਿੱਤ ਗਿਆ। ਔਰਤ ਨੇ ਆਪਣੇ ਚਿਹਰੇ ਨੂੰ ਸ਼ਰਮ ਨਾਲ ਢੱਕ ਲਿਆ ਤੇ ਚੁੰਨੀ ਵਿੱਚ ਉਹਦਾ ਚਿਹਰਾ ਇਸ ਤਰ੍ਹਾਂ ਲੱਗੇ ਜਿਵੇਂ ਬੱਦਲਾਂ ਦੇ ਵਿੱਚੋਂ ਚੰਦਰਮਾ ਲਿਸ਼ਕਦਾ। ਇਹ ਜੀ ਕਵਿਤਾ ਸੀ ਉਹਦੀ। ਕਹਿਣ ਲੱਗਾ ਇਸ ਕਵਿਤਾ ਨੂੰ ਤੇ ਕੋਈ ਅਰਥ ਨਹੀਂ ਕਰ ਸਕਦਾ। ਮੇਰੇ ਸੱਚੇ ਪਾਤਸ਼ਾਹ ਨੇ ਕਹਿੰਦੀ ਇਹਦੇ ਅਰਥ ਕਵੀ ਨਹੀਂ ਕਰਨਗੇ। ਕੌਣ ਕਰੇਗਾ ਜੀ? ਕਹਿਣ ਲੱਗੇ ਇਸ ਜੈਸੇ ਕੇ ਅਰਥ ਵਿਚਾਰਨ ਹਮਰੇ ਘਾਈ ਕਰੇ ਉਚਾਰ। ਜਿਹੜੀ ਤੂੰ ਕਵਿਤਾ ਲਈ ਬੈਠਾ ਹੈ, ਸਾਡੇ ਘਰ ਘੋੜਿਆਂ ਨੂੰ ਖਰਕਣੇ ਕਰਨ ਵਾਲੇ ਦੇ ਅਰਥ ਕਰਦੇ। ਹੁਣ ਉਹ ਕਿਹੜਾ ਅੰਦਰ ਦਾ ਗਿਆਨ ਸੀ ਗੁਰਮੁਖੋ? ਅਸੀਂ ਜ਼ਰੂਰ ਬਾਹਰ ਦੀ ਵਿਦਿਆ ਦੀ ਗੱਲ ਕਰਦੇ ਹਾਂ। ਮੈਂ ਕਹਿੰਦਾ ਜਿੰਨੀ ਬਾਹਰ ਦੀ ਵਿਦਿਆ ਦਾ ਪਸਾਰਾ ਉਨਾ ਬੰਦਾ ਅੰਦਰੋਂ ਭਟਕ ਗਿਆ। ਇਹਨੂੰ ਇਨਸਾਨੀ ਰਿਸ਼ਤਿਆਂ ਦੀ ਕਦਰ ਨਹੀਂ ਰਹੀ, ਪੁੱਤਰ ਦੀ ਕਦਰ ਨਹੀਂ, ਮਾਂ ਦੀ ਕਦਰ ਨਹੀਂ, ਇਸਤਰੀ ਦੀ ਕਦਰ ਨਹੀਂ। ਕੀ ਕਰਾਂਗੇ ਉਸ ਰਿਸ਼ਤੇ ਨੂੰ ਜਿਹੜੀ ਇਨਸਾਨੀ ਰਿਸ਼ਤਿਆਂ ਦੇ ਵਿੱਚ ਵੀ ਦਰਾਰਾਂ ਪੈਦਾ ਕਰੀ ਬੈਠੀ। ਬਾਬਾ ਜੀ ਤਾਂ ਬਾਣੀ ਵਿੱਚ ਕਹਿੰਦੇ ਨੇ ਨਾਨਕ ਸਤਿਗੁਰ ਐਸਾ ਜਾਣੀਆ ਜੋ ਸਭ ਸਹਿ ਰਹਿ ਰਲਾਏ ਜੀ। ਉੱਥੇ ਜਦੋਂ ਹਜ਼ੂਰ ਕਿਰਪਾਲੂ ਜੀ ਨੇ ਕਿਹਾ ਇਸ ਜੈਸੇ ਕੇ ਅਰਥ ਵਿਚਾਰਨ ਹਮਰੇ ਘਾਈ ਕਰੇ ਉਚਾਰਨ, ਇਹਦੇ ਅਰਥ ਸਾਡੇ ਘਾਈ ਕਰਨਗੇ। ਤੇ ਉਹਨੇ ਕਿਹਾ ਮਜ਼ਾਕ ਕੀਤਾ ਜੇ ਇਹਦੇ ਅਰਥ ਘਾਈ ਕਰਨਗੇ? ਹਜ਼ੂਰ ਨੇ ਕਿਹਾ ਭਾਈ ਧੰਨਾ ਸਿੰਘ ਨੂੰ ਸਦੋ। ਭਾਈ ਸਾਹਿਬ ਜੀ ਆਏ, ਹੱਥ ਉਹਦੇ ਵਿੱਚ ਖਰਕਣਾ ਸੀ, ਉਹਨੇ ਜਾਲੀ ਸਿਰ ਤੇ ਮੋਢੇ ਤੇ ਰੱਖੀ, ਹੱਥ ਵਿੱਚ ਰੰਬਾ, ਦਾਤੀ ਪਕੜੀ। ਸੱਚੇ ਪਾਤਸ਼ਾਹ ਹੁਕਮ ਕਹਿਣ ਲੱਗੇ ਧੰਨਾ ਸਿੰਘ ਕਿੱਥੇ ਚੱਲਾ? ਹਜ਼ੂਰ ਜੀ ਘੋੜੇ ਵਾਸਤੇ ਘਾਹ ਵੱਢਣ ਚੱਲਾ ਖਰਾ। ਕਹਿਣ ਲੱਗੇ ਇੱਕ ਪਾਸੇ ਰੱਖ ਆ ਸਾਰਾ ਸਮਾਨ, ਆ ਕਵਿਤਾ ਦੇ ਅਰਥ ਕਰ। ਉਸ ਬੰਦੇ ਨੇ ਕਦੀ ਇੱਕ ਦਿਨ ਦੀਵਾਨ ਚ ਆ ਕੇ ਕਵਿਤਾ ਨਹੀਂ ਉਚਾਰੀ। ਕਿਰਪਾਲੂ ਦਾਤਾ ਜੀ ਦੇ ਚਰਨਾਂ ਵਿੱਚ ਜੁੜ ਗਿਆ। ਕਹਿਣ ਲੱਗਾ ਦਾਤਾ ਆਪਾਂ ਤਾਂ ਘੋੜਿਆਂ ਦੀ ਸੇਵਾ ਕਰਨੇ ਆ, ਲਿੱਦ ਸੱਟਣ ਵਾਲਾ ਵਾ, ਕੱਪੜੇ ਮੇਰੇ ਭਰੇ। ਕਹਿਣ ਲੱਗੇ ਨਹੀਂ, ਕਵਿਤਾ ਦੇ ਅਰਥ ਕਰੋ। ਹੱਥ ਜੋੜ ਕੇ ਕਹਿੰਦਾ ਮੈਂ ਨਹੀਂ ਕਰਨੇ, ਕਰਾ ਲਵੋ। ਹੁਣ ਫਰਕ ਹੈ ਨਾ। ਇੱਕ ਦਿਨ ਮੈਂ ਇੱਕ ਵਿਦਵਾਨ ਦੀ ਪੁਸਤਕ ਪੜ੍ਹੀ, ਉਹ ਲਿਖਦਾ ਹੈ ਖਾਸ ਕਰਕੇ ਪ੍ਰਚਾਰਕਾਂ ਲਈ, ਕਹਿੰਦਾ ਸੰਗਤ ਵਿੱਚ ਕਥਾ ਇਸ ਤਰ੍ਹਾਂ ਕਰੋ ਵੀ ਬਾਕੀ ਸਾਰੇ ਅਗਿਆਨੀ ਨੇ, ਮੈਂ ਸਿਆਣਾ ਵਾਂ, ਕਹਿੰਦਾ ਤਾਂ ਤੁਸੀਂ ਬੁਲਾਰੇ ਬਣ ਸਕਦੇ। ਤੇ ਇੱਕ ਮਹਾਂਪੁਰਸ਼ ਦੇ ਮੈਂ ਜੀਵਨ ਨੂੰ ਪੜ੍ਹਿਆ, ਉਹ ਆਪਣੇ ਵਿਦਿਆਰਥੀਆਂ ਨੂੰ ਕਹਿੰਦੇ ਨੇ ਸੰਗਤ ਜਦੋਂ ਕਥਾ ਕਰਨੀ ਹੈ ਇਸ ਤਰ੍ਹਾਂ ਕਰੋ, ਭਾਵੇਂ ਮੈਂ 2.5-3 ਫੁੱਟ ਉੱਟਾ ਬੈਠਾ ਪਰ ਜਿਹੜੇ ਥੱਲੇ ਬੈਠੇ ਨੇ ਮੇਰੇ ਤੇ ਰਹਿਮਤ ਕਰਦੇ ਨੇ, ਇਹਨਾਂ ਦੀ ਅਸੀਸ ਨਾਲ ਮੈਂ ਕਥਾ ਕਰਨੀ ਹੈ। ਫਰਕ ਹੈ ਨਾ। ਕਹਿਣ ਲੱਗੇ ਸੱਚੇ ਪਾਤਸ਼ਾਹ ਕਰਾ ਲਓ। ਉਹਨੇ ਕਵਿਤਾ ਕਈ ਮੁੱਕਦੀ ਗੱਲ ਜੀ, ਭਾਈ ਧੰਨਾ ਸਿੰਘ ਨੇ ਕਵਿਤਾ ਦੇ ਅਰਥ ਕਰ ਦਿੱਤੇ। ਅਰਥ ਕੀਤੇ ਸੀ ਹਜ਼ੂਰ ਨੇ, ਕਿਹਾ ਤੂੰ ਉਚਾਰ। ਖੈਰ ਉਹਨੇ ਉਚਾਰੀ, ਮੀਨ ਮਰੇ ਜਲ ਕੇ ਪਰਸੈ ਕਬੂ ਨਾ ਮਰੇ, ਪਰ ਭਾਵਕ ਪਾਏ। ਮੈਂ ਕਵਿਤਾ ਵੱਲ ਨਹੀਂ ਆਉਣਾ, ਸਿਰਫ ਇੱਕ ਸਿਧਾਂਤ ਵੱਲ। ਮੇਰੇ ਸੱਚੇ ਪਾਤਸ਼ਾਹ ਦਾ ਜਿਹਦੇ ਅੰਦਰ ਨਾਮ ਢਿੱਗਿਆ, ਅੰਦਰ ਰਹਿਮਤ ਢਿੱਗੀ, ਉਹ ਕਿਸ ਥਾਂ ਤੇ ਜਾ ਪਹੁੰਚਿਆ? ਹਜ਼ੂਰ ਕਿਰਪਾਲੂ ਜੀ ਦੇ ਸਿੱਖ ਨੇ ਅਰਥ ਕੀਤੇ ਤੇ ਉਹਦੇ ਤੋਂ ਵਿਸ਼ਰਾਮ ਨਾ ਲੱਗੇ ਕਵੀ ਚੰਦਨ ਤੋਂ। ਸੱਚੇ ਪਾਤਸ਼ਾਹ ਨੂੰ ਕਹਿੰਦਾ ਦਾਤਾ ਜੀ ਹੁਣ ਹੁਕਮ। ਮਹਾਰਾਜ ਕਹਿਣ ਲੱਗੇ ਤੁਸੀਂ ਵੀ ਕਵੀਆਂ ਵਿੱਚ ਆ ਜਾਓ। ਕਹਿੰਦੇ ਨਹੀਂ ਦਾਤਾ, ਮੇਰੀ ਹਸਤੀ ਨਹੀਂ ਤੇਰੇ ਚਰਨਾਂ ਦੀ ਸੇਵਾ ਕਰ ਸਕਾਂ, ਮੈਨੂੰ ਸਿਰਫ ਆਪਣੇ ਘੋੜੇ ਦੀ ਸੇਵਾ ਬਖਸ਼ ਦੇ। ਹਜ਼ੂਰ ਨੇ ਕਿਹਾ ਜੀ ਸਦਕੇ ਗਿਆ। ਉਹਨੇ ਰਤੀ ਨਹੀਂ ਜਨਾਇਆ ਮੈਂ ਕਵਿਤਾ ਦੇ ਅਰਥ ਕਰਕੇ ਆਇਆ, ਪਰ ਉਹ ਅੱਜ ਗੁਰਪੁਰਬ ਵਾਲਾ ਦਿਨ ਸੀ। ਹਜ਼ੂਰ ਕਿਰਪਾਲੂ ਦਾਤਾ ਮੇਰ ਕਰੀ, ਜੇ ਗਿਆਨ ਦੇ ਤੇ ਇਹੋ ਜੀ ਮੰਗਣ ਦੀ ਦਾਤ ਦੇ। ਗੁਰਪੁਰਬ ਵਾਲਾ ਦਿਨ ਗੁਰੂ ਗੋਬਿੰਦ ਸਿੰਘ ਜੀ ਅੱਜ ਨੀਲੇ ਤੇ ਸਵਾਰ ਹੋਣਾ ਚਾਹੁੰਦੇ ਨੇ। ਹਜ਼ੂਰ ਤਬੇਲੇ ਵੱਲ ਗਏ ਤੇ ਭਾਈ ਧੰਨਾ ਸਿੰਘ ਜੀ ਉਸ ਵੇਲੇ ਅੱਜ ਬੈਰਾਗ ਵਿੱਚ ਬੈਠੇ ਸਨ ਸੇਵਾ ਕਰਕੇ। ਕਿ ਸੱਚੇ ਪਾਤਸ਼ਾਹ ਅੱਜ ਤੂੰ ਆਏ ਤੇ ਮੈਂ ਤੇਰੇ ਚਰਨ ਪਕੜਾਂ, ਕਿਉਂਕਿ ਪੁਰਬ ਵਾਲੇ ਦਿਨ ਤੂੰ ਸਿੱਖਾਂ ਦੀ ਝੋਲੀ ਚ ਦਾਤਾਂ ਪਾਨੇ। ਹਜ਼ੂਰ ਆਏ, ਕਹਿਣ ਲੱਗੇ ਘੋੜਾ ਤਿਆਰ ਕੀਤਾ ਜਾ। ਭਾਈ ਧੰਨਾ ਸਿੰਘ ਜੀ ਨੇ ਘੋੜਾ ਤਿਆਰ ਕੀਤਾ। ਦਾਤਾਰ ਜੀ ਰਕਾਬ ਵੀ ਜਦੋਂ ਚਰਨ ਰੱਖ ਕੇ ਚੜ੍ਹਨ ਲੱਗੇ ਤੇ ਭਾਈ ਧੰਨਾ ਸਿੰਘ ਨੇ ਆਪਣਾ ਸਿਰ ਥੱਲੇ ਕਰ ਦਿੱਤਾ। ਦਾਤਾ ਜੀ ਆਪਣੇ ਚਰਨ ਮੇਰੇ ਸੀਸ ਦੇ ਉੱਤੇ ਰੱਖੋ। ਹਜ਼ੂਰ ਕਿਰਪਾਲੂ ਜੀ ਨੇ ਦੇਖਿਆ ਤੇ ਸਿਰ ਦੇ ਉੱਤੇ ਹੱਥ ਰੱਖ ਕੇ ਕਹਿਣ ਲੱਗੇ ਭਾਈ ਧੰਨਾ ਸਿੰਘ ਕੁਛ ਮੰਗ ਲੈ। ਉਸ ਗੁਰਮੁਖ ਨੇ ਪਤਾ ਹੈ ਕਿ ਮੰਗਿਆ? ਕਹਿਣ ਲੱਗੇ ਅਸ ਕੇ ਤੂੰ ਤਾਂ ਕਵੀ ਹੈ। ਹੱਥ ਜੋੜ ਕੇ ਕਹਿੰਦਾ ਦਾਤਾ ਕਵਿਤਾ ਕੇਵਲ ਮੰਜ਼ਲ ਨਹੀਂ, ਮੈਂ ਜੁਗ ਜੁਗ ਦਈਐ ਸੇਵੜੀ ਗੁਰਕੱਤੀ ਮਹਿੰਦੀ ਜੇਵੜੀ। ਜੇ ਮੈਨੂੰ ਜਨਮ ਦੇ ਤਾਂ ਆਪਣਾ ਸਿੱਖ ਬਣਾਈ, ਜੇ ਸਿੱਖ ਬਣਾਏ ਤੇ ਆਪਣੇ ਘਰ ਦੀ ਸੇਵਾ ਦੇ। ਮੈਂ ਹੋਰ ਕੁਝ ਨਹੀਂ ਮੰਗਣ ਆਇਆ, ਬਸ ਜਿਹੜੇ ਚਰਨ ਅੱਜ ਮੇਰੇ ਸੀਸ ਤੇ ਰੱਖਣ ਲੱਗਾ, ਕਿਰਪਾ ਕਰ ਸ਼ਬਦ ਰੂਪੀ ਚਰਨ ਮੇਰੇ ਹਿਰਦੇ ਵਿੱਚ ਵਸ ਜਾਣ। ਪਿਆਰਿਓ, ਉਹ ਮਹਾਨ ਸਿੱਖ ਜਿਨੇ ਇੰਨਾ ਵੱਡਾ ਗਿਆਨ ਵੀ ਉਹਦੇ ਕੋਲ, ਸੇਵਾ ਉਹਦੀ ਤੇ ਜਦੋਂ ਚਮਕੌਰ ਗੜੀ ਦੀ ਯੁੱਧ ਹੋਇਆ ਉਸ ਭਾਈ ਧੰਨਾ ਸਿੰਘ ਨੇ ਕਿਹਾ ਦਾਤਾ ਜੀ ਹੁਣ ਕਿਰਪਾ ਕਰੋ ਅੱਗੇ ਘਾਹ ਵੱਢ ਦੜਿਆ ਤੁਸੀਂ ਮਿਹਰ ਕਰਿਓ ਮੈਂ ਜ਼ਲ ਜ਼ਾਲਮ ਦੇ ਆਹੂ ਲਾ ਕੇ ਰੱਖਾਂ। ਉਸ ਭਾਈ ਧੰਨਾ ਸਿੰਘ ਨੇ ਚਮਕੌਰ ਦੀ ਗੜੀ ਵੀ ਸ਼ਹਾਦਤ ਦਾ ਜਾਮ ਪੀਤਾ ਸੀ। ਮੇਰੇ ਕਹਿਣ ਤੋਂ ਮੁਰਾਦ ਇਹ ਵੀ ਪਿਆਰਿਓ ਵੇਦ ਪੁਰਾਣ ਸ਼ਾਸਤਰ ਵਿਚਾਰਨ ਜੀ ਸਦਕੇ ਗੋਸ਼ਟੀਆਂ ਕਰੀਏ ਗਿਆਨ ਦੀਆਂ ਪਰ ਸਾਹਿਬ ਕਹਿੰਦੇ ਨੇ ਇੱਕ ਅੰਕਾਰ ਨਾਮ ਉਰ ਧਾਰਨ ਤੇਰੀ ਗੋਸ਼ਟੀ ਦਾ ਤਾਂ ਫਾਇਦਾ ਜੇ ਇੱਕ ਰੱਬ ਦਾ ਨਾਮ ਤੇਰੇ ਹਿਰਦੇ ਵਿੱਚ ਟਿਕ ਜਾਏ। ਸਤਿਗੁਰੂ ਨੇ ਇਹ ਬਚਨ ਕਿਹਾ ਪਾਂਧਾ ਗੁਰਮੁਖ ਆਖੀਐ ਚਾਟੜਿਆਂ ਮਤ ਦੇ। ਕਿਹੜਾ ਗੁਰਮੁਖ ਹੈ ਪਾਂਧਾ? ਕਹਿ ਲੱਗੇ ਨਾਮ ਸੰਭਾਲੋ ਨਾਮ ਸੰਗ੍ਰਹਿ ਹੈ ਲਾਹਾਂ ਜਗ ਮੈਂ ਲੇ। ਹਜ਼ੂਰ ਕਹਿੰਦੇ ਨੇ ਅਸਲ ਵਿੱਚ ਜੇ ਤੂੰ ਪੜ੍ਹਨਾ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਚੀਆਂ। ਜੇ ਤੂੰ ਪੜ੍ਹਨ ਤੁਰਿਆ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੁੱਜ ਸੁਨੈ ਹਰ ਹਰੇ ਨਾਨਕ ਨਾਮ ਅਮੋਲ। ਵੇਦਾਂ ਦਾ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉ ਬੇਤਾਲਿਆ। ਸਿਮਰਤ ਸ਼ਾਸਤਰ ਕੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ। ਤੂੰ ਤੱਤ ਨੂੰ ਤੱਤ ਗਿਆਨ ਵਾਲੇ ਪਾਸੇ ਤੁਰ। ਹਜ਼ੂਰ ਕਹਿਣ ਲੱਗੇ ਵੇਦ ਪੁਰਾਣ ਸ਼ਾਸਤਰ ਵਿਚਾਰਨ ਚਾਰ ਵੇਦਾਂ ਨੂੰ ਪੜ੍ਹ ਸ਼ਾਸਤਰ ਪੜ੍ਹ ਪੁਰਾਣਾਂ ਨੂੰ ਪੜ੍ਹ ਪਰ ਚੇਤੇ ਰੱਖੀ ਪੜ੍ਹ ਪੜ੍ਹ ਕੇ ਕਿਤੇ ਗੱਡੀਆਂ ਨਾ ਲੱਦੀ ਜਾਏ। ਇੱਕ ਅੰਕਾਰ ਨਾਮ ਉਰ ਧਾਰਨ ਅਰਦਾਸ ਕਰ ਇੱਕ ਵਾਹਿਗੁਰੂ ਦਾ ਨਾਮ ਤੇਰੇ ਅੰਦਰ ਵਸ ਗਿਆ। ਹਜ਼ੂਰ ਕਹਿਣ ਲੱਗੇ ਕੁੱਲ ਹੈ ਸਮੂਹ ਸਗਲ ਉਦਾਹਰਨ ਜੇ ਅੰਦਰ ਤੇਰੇ ਨਾਮ ਟਿਕ ਗਿਆ ਪਿਆਰੇ ਆਪਣੀ ਕੁੱਲਾਂ ਦਾ ਭਲਾ ਕਰ ਜਾਏਗਾ। ਸਮੂਹ ਉਦਾਹਰਨ ਜਿਹੜੇ ਸੱਜਣ ਤੇਰੀ ਸੰਗਤ ਕਰਨਗੇ ਉਹਨਾਂ ਦਾ ਪਾਰ ਉਤਾਰਾ ਹੋਵੇਗਾ। ਤੇ ਮੇਰੇ ਮਿਹਰਾਂ ਦੇ ਦਾਤੇ ਕਿਰਪਾਲੂ ਦਾਤਾ ਜੀ ਕਹਿਣ ਲੱਗੇ ਵੱਡ ਭਾਗੀ ਨਾਨਕ ਉਤਾਰਨ ਕੋਈ ਵੱਡਿਆ ਭਾਗਾਂ ਵਾਲਾ ਹੈ ਜਿਹੜਾ ਇੰਨਾ ਗਿਆਨ ਲੈ ਕੇ ਸਾਈਂ ਦੀ ਯਾਦ ਵੀ ਜੁੜਦਾ। ਸਤਿਗੁਰੂ ਮਿਹਰ ਕਰੇ ਗੁਰਮੁਖੋ ਜੀ ਸਦਕੇ ਬਾਹਰ ਦੀ ਵਿਦਿਆ ਲਈਏ। ਮੈਂ ਪਿਛਲੀ ਵਾਰੀ ਕਿਹਾ ਸੀ ਬਾਹਰ ਦੀ ਵਿਦਿਆ ਤੈਨੂੰ ਇੱਥੋਂ ਚੁੱਕ ਕੇ ਤੇਰੇ ਦੇਸ਼ ਵਿੱਚ ਹੁਣ 15 ਘੰਟਿਆਂ ਵਿੱਚ 20 ਘੰਟਿਆਂ ਵਿੱਚ ਪਹੁੰਚਾਉਂਦੀ ਏ। ਬਾਹਰ ਦਾ ਗਿਆਨ ਹੋ ਸਕਦਾ ਤੈਨੂੰ 3 ਘੰਟਿਆਂ ਵਿੱਚ ਵੀ ਉਤਾਰ ਦੇ ਆਉਣ ਵਾਲੇ ਸਮੇਂ ਵਿੱਚ। ਪਰ ਚੇਤੇ ਰੱਖੀ ਬਾਹਰ ਦੇ ਗਿਆਨ ਨੇ ਕਰੋੜਾਂ ਜਨਮਾਂ ਦਾ ਜਿਹੜਾ ਆਪਣੇ ਘਰ ਤੋਂ ਵਿਛੜਿਆ ਇਹਨੂੰ 1 ਘੰਟੇ ਵਿੱਚ ਪਾਰ ਨਹੀਂ ਕਰਨਾ, ਇਹ ਕੇਵਲ ਨਾਮ ਹੀ ਕਰੇਗਾ। ਨਾਮ ਇੱਕ ਐਸਾ ਗਿਆਨ ਹੈ ਜਿਹੜਾ ਸਾਡੇ ਅੰਦਰ ਨੂੰ ਪਰਮਾਤਮਾ ਦੇ ਦਰ ਤੇ ਲਿਜਾ ਸਕਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਆਪਾਂ ਜੋ ਪੜ੍ਹਨੇ ਹਾਂ ਵਿਚਾਰਨੇ ਹਾਂ ਇਹਨੂੰ ਜ਼ਿੰਦਗੀ ਵਿੱਚ ਕਮਾ ਸਕੀਏ। ਕੱਲ ਨੂੰ ਸਤਿਗੁਰੂ ਫਿਰ ਸਿਮਰਨ ਦੀ ਗੱਲ ਕਰਨਗੇ। ਜਿਹਨੇ ਸਿਮਰਨ ਕੀਤਾ ਉਹ ਆਪ ਤਰਿਆ ਹੋਰਨਾਂ ਨੂੰ ਤਾਰਿਆ। ਆਓ ਆਪਣੇ ਅੰਦਰ ਨੂੰ ਇਕਾਗਰ ਕਰੀਏ। ਹਰ ਰੋਜ਼ ਮੈਂ ਅਰਜ਼ ਕਰ ਰਿਹਾ ਕਿ ਗੁਰਮੁਖੋ ਕੋਈ ਰਸਨਾ ਵਾਂਝੀ ਨਾ ਰਹੇ, ਯਤਨ ਕਰਿਆ ਕਰੋ ਉੱਚੀ ਬੋਲਦੇ। ਇਹ ਠੀਕ ਹੈ ਜਦੋਂ ਆਪਾਂ ਆਪਣਾ ਨਿੱਜੀ ਅਭਿਆਸ ਕਰਦੇ ਹਾਂ ਨਾ ਉਦੋਂ ਆਪਾਂ ਤੇਜ਼ੀ ਨਾਲ ਵੀ ਸਿਮਰਨ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਵੀ ਕਰਦੇ ਹਾਂ। ਤੇ ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਤੇਜ਼ੀ ਕਿਉਂ ਕੀਤਾ ਜਾਂਦਾ, ਇਹਦੇ ਚ ਕੋਈ ਮਾੜੀ ਗੱਲ ਨਹੀਂ। ਮੈਂ ਪਿਛਲੇ ਦਿਨ ਇੱਕ ਉਦਾਹਰਣ ਦਿੱਤੀ ਸੀ, ਪੱਖਾ ਘਰ ਵਿੱਚ ਲਾਇਆ ਨਾ, ਜੇ 1 ਨੰਬਰ ਤੇ ਰੱਖੋਗੇ ਤੇ 5 ਦੇ 5 ਖੰਭ ਜਿਹੜੇ ਨੇ ਉਹ ਦਿਸਦੇ ਨੇ, ਕਿਸ ਪੱਖੇ ਦੇ 5 ਜਿਹੜੇ ਨੇ ਫਾਰਨੇ, ਤੇ ਜਦੋਂ ਪੂਰੀ ਸਪੀਡ ਤੇ ਕਰਦੀ ਉਦੋਂ 1 ਹੀ ਰਹਿ ਜਾਂਦਾ, 5 ਨਹੀਂ ਰਹਿੰਦੇ। ਅਸਲ ਵੀ ਜਦੋਂ ਅਸੀਂ ਇਕਾਂਤ ਵਿੱਚ ਬੈਠ ਕੇ ਆਪਣਾ ਨਿੱਜੀ ਅਭਿਆਸ ਤੇਜ਼ ਕਰਨੇ ਆ ਉਹਦਾ ਮਤਲਬ ਹੁੰਦਾ ਸਾਡੇ ਅੰਦਰ ਦਾ ਕੋਈ ਫੁਰਨਾ ਉੱਠੇ ਨਾ, ਫੁਰਨੇ ਮਰ ਜਾਣ। ਪਰ ਇਹ ਇੱਕ ਤਰੀਕਾ ਹੈ ਆਪ ਸੰਗਤ ਦੀ ਅਸੀਸ ਲੈਣ ਦਾ। ਕਰੋ ਕਿਰਪਾ, ਨੇਤਰ ਬੰਦ ਕਰਕੇ ਚੌਂਕੜੇ ਮਾਰ ਕੇ ਗੁਰੂ ਸ਼ਬਦ ਦਾ ਆਸਰਾ ਲਓ। ਆਪ ਕਰੋ ਕਿਰਪਾ ਸਾਧ ਸੰਗਤ ਔਰ ਉਚਾਰਨ ਕਰੋ ਜੀ ਵਾਹਿਗੁਰੂ।